गुर अमरदास हृदय नित हृदय नित श्री गुरु रामदास गुरु अर्जन बिघ्नन के बिघ्नन हर गोविंद शुभ मत श्री हर राय नमो जोरी नमो श्री हर कृष्ण मनाऊ तेग बहादुर
परम कृपा
परम श्री गुरु गोविंद सिंह
बिसा
पर पुन पुन वाहे गुरु पुन
पुन शीस
बंद बार बार एकंकार सतगुरु तेह प्रसाद वाहे गुरु जी की फतेह विघ्न विनाशन वाहे गुरु जी की फतेह विघ्न विनाशन सोए
चौपाई पूरब जब दीवाना मारे हो किसने सब में जाए उचारे हो पंथ तुम्हारे कोते गए हो सिंह कृपान चार हाथ दे
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत साध संगत सच खंड है आए चरुख है खोलै बारी वड्या भागा वाले हो दीन दयाल पत पावन भगत वछल कृपा निदान सतगुरु आदि गुरु श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे सजे हुए दीवाना च हाजरियां भर के अपने जीवन दियां घड़ियां गुरु लेखे ला के सफला कर रहे हो सतगुरां दी अमृत बाणी दा कीर्तन आप जी ने सरवण कीता है और दसम पिता सरवंशदानी सतगुरु श्री गुरु गोविंद सिंह साहिब जी महाराज गरीब नवाज पातशाह जी का पवित्र पावन इतिहास सरवण करन वास्ते गुरचरणा में तत्पर होके सावधान होके जुड़ बैठे कलगियां वाले पातशाह जी मालवे देश का रटन कर रहे ने रस्ते विच अनेकां नगरां नूं पवित्र करदे जा रहे ने वहमी फकीर कोल गए ने जिन्हें अपने जीवदे अपनी कबर बनाई हुई सी ते सतगुरु सच्चे पातशाह जी नूं मिलिया है जात करके धर्म करके मुसलमान सी कलगीधर पातशाह दी शख्सियत तो इहो जिहा प्रभावित होया महाराज जी दे पासों खंडे बाटे दी पौल छक के सिंह सज गया। इसे तरह अगे महाराज सच्चे पातशाह जी पहुंचे एक नगर विच ਉਥੋਂ ਦੇ ਨਗਰ ਨਿਵਾਸੀ ਸਤਿਗੁਰਾਂ ਲਈ ਦੁੱਧ ਲੈ ਕੇ ਆਏ ਨੇ ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਭਾਈ ਅੰਮ੍ਰਿਤ ਛਕੋ ਸਿੰਘ ਸਜੋ ਆਪਣੀ ਜੇ ਕਲਿਆਣ ਚਾਹੁੰਦੇ ਹੋ ਤਾਂ ਉਹਨਾਂ ਵਿਚੋਂ ਦੋ ਸਨ, ਇੱਕ ਦਾ ਨਾਂ ਰੰਗੀ ਸੀ, ਦੂਜੇ ਦਾ ਨਾਂ ਘੁੰਮੀ ਸੀ। ਭਾਈ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਔਰ ਰੰਗੀ ਤੋਂ ਰੰਗੀ ਸਿੰਘ ਤੇ ਘੁੰਮੀ ਤੋਂ ਘੁੰਮੀ ਸਿੰਘ ਬਣਾ ਦਿੱਤਾ ਅੰਮ੍ਰਿਤ ਦੀ ਦਾਤ ਦੇ ਕੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਜਿੱਥੇ ਵੀ ਜਾ ਰਹੇ ਨੇ, ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ, ਗੁਰਮਤ ਦਾ ਪ੍ਰਚਾਰ ਕਰ ਰਹੇ ਨੇ, ਉੱਥੇ ਅੰਮ੍ਰਿਤ ਦਾ ਪ੍ਰਚਾਰ ਵੀ ਕਰ ਰਹੇ ਨੇ ਕਿ ਭਾਈ ਖੰਡੇ ਦੀ ਪੌਲ ਛਕੋ ਜੇ ਆਪਣਾ ਜੀਵਨ ਸੁਖੀ ਬਣਾਉਣਾ ਚਾਹੁੰਦੇ ਹੋ, ਜੇ ਕਲਿਆਣ ਚਾਹੀਦੀ ਹੈ ਤਾਂ ਮੁਕਤੀ ਚਾਹੀਦੀ ਹੈ ਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਕੱਲ ਖਾਲਸੇ ਪੰਥ ਦਾ ਸਿਰਜਣਾ ਦਿਵਸ ਆਪਾਂ ਮਨਾ ਕੇ ਹਟੇ ਹਾਂ। ਅਨੇਕਾਂ ਗੁਰਮੁਖਾਂ ਨੇ ਕੱਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਖੰਡੇ ਬਾਟੇ ਦੀ ਪੌਲ ਛਕੀ ਹੈ। ਕਈ ਗੁਰਮੁਖ ਪਿਆਰੇ ਸਿੰਘ ਸਜੇ ਨੇ, ਉਹ ਵਧਾਈ ਦੇ ਪਾਤਰ ਹਨ। ਪਰ ਜਿਹੜੇ ਹਾਲੇ ਵੀ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਨੇ, ਬਿਰਵੇ ਨੇ, ਉਹਨਾਂ ਨੂੰ ਬੇਨਤੀ ਹੈ ਭਾਈ ਅੰਮ੍ਰਿਤ ਛਕੋ ਸਿੰਘ ਸਜੋ। ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ, ਕਿਸੇ ਕੋਈ ਸਧਾਰਨ ਵਿਅਕਤੀ ਦਾ ਹੁਕਮ ਨਹੀਂ ਹੈ, ਇਹ ਦਸਮੇਸ਼ ਪਾਤਸ਼ਾਹ ਦਾ ਹੁਕਮ ਹੈ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਇਸੇ ਮਾਲਵੇ ਦੇ ਇਲਾਕੇ ਚ ਵਿਚਰ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ। ਗਰੀਬ ਨਿਵਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪੇ ਪੂਰਬ ਜਬੈ ਦੀਵਾਨਾ ਮਾਰਿਓ, ਕਿਸਨੇ ਸਮੈ ਜਾਏ ਚਾਰਿਓ।
ਪਿੱਛੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ, ਇੱਕ ਦੀਵਾਨਾ ਆਇਆ ਸੀ ਗੁਰੂ ਸਾਹਿਬ ਜੀ ਕੋਲ ਅੰਮ੍ਰਿਤ ਵੇਲੇ ਦਰਸ਼ਨ ਕਰਨ ਵਾਸਤੇ, ਤੇ ਇੱਕ ਸਿੰਘ ਨੇ ਉਹਨੂੰ ਰੋਕਿਆ ਸੀ ਕਿ ਇਸ ਵੇਲੇ ਸਤਿਗੁਰੂ ਜੀ ਸਾਧਨਾ ਵਿੱਚ ਬੈਠੇ ਨੇ, ਤੂੰ ਇਸ ਵੇਲੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਪਰ ਉਹਨੇ ਜਿੱਦ ਕੀਤੀ, ਸਿੰਘ ਨਾਲ ਲੜਨ ਲੱਗ ਪਿਆ, ਇੱਥੋਂ ਤੱਕ ਕਿ ਲਾਗੇ ਇੱਕ ਸ਼ਸਤਰ ਪਿਆ ਸੀ, ਚੁੱਕ ਕੇ ਸਿੰਘ ਨੂੰ ਮਾਰਨ ਵਾਸਤੇ ਪਿਆ, ਤਾਂ ਅੱਗੋਂ ਸਿੰਘ ਨੇ ਕਿਰਪਾਨ ਦੇ ਨਾਲ ਰੋਕਿਆ ਤੇ ਕਿਰਪਾਨ ਦਾ ਜਦੋਂ ਵਾਰ ਕੀਤਾ ਤੇ ਉਹ ਕਿਰਪਾਨ ਡੂੰਘੀ ਵੱਜ ਗਈ ਤੇ ਉਹ ਦੀਵਾਨੇ ਦੀ ਮੌਤ ਹੋ ਗਈ ਸੀ। ਇਸ ਗੱਲ ਦੀ ਬੜੀ ਆਲੋਚਨਾ ਵੀ ਉੱਥੇ ਦੇ ਇਲਾਕੇ ਦੇ ਕਈ ਲੋਕਾਂ ਨੇ ਕੀਤੀ ਸੀ। ਉਹਨਾਂ ਦੀਵਾਨਿਆਂ ਦਾ ਇੱਕ ਪੰਥ ਚੱਲਦਾ ਸੀ, ਇੱਕ ਡੇਰਾ ਸੀ, ਉੱਥੇ ਜਾ ਕੇ ਕਿਸੇ ਨੇ ਜਾ ਕੇ ਦੱਸਿਆ, ਜਿਹੜੇ ਇਹਨਾਂ ਦੀਵਾਨਿਆਂ ਦਾ ਮਹੰਤ ਸੀ ਸੱਦੂ ਤੇ ਕੱਦੂ ਉਹਨਾਂ ਦਾ ਨਾਂ ਸੀ, ਉਹਨਾਂ ਕੋਲ ਜਾ ਕੇ ਕਿਸੇ ਨੇ ਦੱਸਿਆ ਕਿ ਤੁਹਾਡਾ ਇੱਕ ਦੀਵਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘਾਂ ਵਿੱਚੋਂ ਇੱਕ ਸਿੰਘ ਨੇ ਮਾਰ ਦਿੱਤਾ ਹੈ।
ਪੰਥ ਤੁਮਾਰੇ ਕੋ ਤੈਂਗੇ ਓ, ਸਿੰਘ ਕਿਰਪਾ ਨ ਝਾਲ ਹੱਥ ਦਿਓ।
ਉਹਨੇ ਜਾ ਕੇ ਸੱਦੂ ਕੱਦੂ ਨੂੰ ਦੱਸਿਆ, ਘੁੱਦਾ ਵੀ ਕਹਿ, ਘੁੱਦਾ ਤੇ ਸੁੱਖੂ ਇਹ ਦੋ ਇਹਨਾਂ ਦੇ ਨਾਂ ਸੀ, ਇਹ ਮੰਤ ਸਨ। ਉਹਨਾਂ ਨੂੰ ਜਾ ਕੇ ਦੱਸਿਆ, ਕਹਿਣ ਲੱਗੇ ਕਿ ਤੁਹਾਡੇ ਪੰਥ ਦਾ ਇੱਕ ਜਿਹੜਾ ਦੀਵਾਨਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਗਿਆ ਸੀ ਤੇ ਉਹਨੂੰ ਦਰਸ਼ਨ ਨਹੀਂ ਕਰਨ ਦਿੱਤੇ, ਤੇ ਇੱਕ ਸਿੰਘ ਨੇ ਆਪਣੀ ਕਿਰਪਾਨ ਝਾੜ ਕੇ ਭਾਵ ਕਿਰਪਾਨ ਮਾਰ ਕੇ ਉਹਨੂੰ ਮਾਰ ਦਿੱਤਾ ਹੈ।
ਘੁੱਦਾ ਸੁੱਖੂ ਤੇ ਮਹੰਤ,
ਘੁੱਦਾ ਤੇ ਸੁੱਖੂ ਇਹ ਦੋ ਇਹਨਾਂ ਦੀਵਾਨਿਆਂ ਦੇ ਮਹੰਤ ਸਨ।
ਇਸ ਕਰ ਮਿਲ ਸਭ ਕੀਨ ਮਤੰਤ,
ਇਹਨਾਂ ਨੇ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਗੁੱਸੇ ਵਿੱਚ ਆ ਕੇ ਕਿ ਸਾਡੇ ਪੰਥ ਦਾ ਇੱਕ ਦੀਵਾਨਾ ਗੁਰੂ ਜੀ ਦੇ ਸਿੰਘ ਨੇ ਮਾਰ ਦਿੱਤਾ, ਇਹ ਮਾੜੀ ਗੱਲ ਹੈ। ਇਹਨਾਂ ਨੇ ਸਾਰਿਆਂ ਨੇ ਆਪਸ ਵਿੱਚ ਰਲ ਕੇ, ਜਿਹੜੇ ਹੋਰ ਦੀਵਾਨੇ ਸੀ ਇਹਨਾਂ ਦੇ, ਜਿਹੜੇ ਇਹਨਾਂ ਦੇ ਪੰਥ ਦੇ, ਬੜੇ ਗੁੱਸੇ ਵਿੱਚ ਆ ਕੇ ਇਹਨਾਂ ਸਾਰਿਆਂ ਨੇ ਸਲਾਹ ਕੀਤੀ,
ਕਹਿੰਦੇ
ਚਲੋ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਤੇ ਚੱਲ ਕੇ ਗੁਰੂ ਜੀ ਕੋਲੋਂ ਸਾਡੇ ਦੀਵਾਨੇ ਦੇ ਮਰੇ ਦਾ ਬਦਲਾ ਲਈਏ। ਜਿਹੜਾ ਸਾਡਾ ਦੀਵਾਨਾ ਗੁਰੂ ਜੀ ਨੇ ਮਾਰਿਆ ਉਹਦਾ ਬਦਲਾ ਚੱਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲਈਏ
ਬਟੋਰ ਟੋਰ ਕਰ ਸਵੈ।
ਇਹਨਾਂ ਨੇ ਬਹੁਤ ਸਾਰੇ ਆਪਣੇ ਜਿਹੜੇ ਹੋਰ ਦੀਵਾਨੇ ਸੀ ਜਿਹੜੇ ਇਹਨਾਂ ਦੇ ਪੰਥ ਦੇ ਧਾਰਨੀ ਸਨ ਤੇ ਘੁੱਦਾ ਤੇ ਸੁੱਖੂ ਮਹੰਤ ਨੇ ਉਹ ਜਿੰਨੇ ਵੀ ਹੋਰ ਇਹਨਾਂ ਦੇ ਚੇਲੇ ਚਾਟੜੇ ਸਨ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਇਕੱਠਿਆਂ ਕੀਤਾ ਹੈ।
ਇਕੱਠੇ ਹੋਏ 50 ਦੀਵਾਨੇ,
ਤਕਰੀਬਨ 50 ਕੁ ਦੀਵਾਨੇ ਇਕੱਠੇ ਹੋ ਗਏ। 50 ਕੁ ਦੀਵਾਨੇ ਜਿਹੜੇ ਸਨ ਇਹਨਾਂ ਦੇ ਚੇਲੇ ਚਾਟੜੇ ਰੜਾ ਕੇ ਇਹ ਸਾਰੇ 50 ਕੁ ਦੀਵਾਨੇ ਇਕੱਠੇ ਹੋ ਗਏ।
ਐਨ ਬੈਰ ਕੋ ਪੰਥ ਪਿਆਨੇ,
ਔਰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕੋਲੋਂ ਵੈਰ ਲੈਣ ਵਾਸਤੇ, ਮਹਾਰਾਜ ਜੀ ਕੋਲੋਂ ਬਦਲਾ ਲੈਣ ਵਾਸਤੇ ਕਿ ਗੁਰੂ ਜੀ ਨੇ ਸਾਡਾ ਇੱਕ ਦੀਵਾਨਾ ਸਾਥੀ ਮਾਰਿਆ ਉਹਦਾ ਬਦਲਾ ਆਪਾਂ ਗੁਰੂ ਜੀ ਕੋਲੋਂ ਲੈਣਾ, ਇਹਦਾ ਬਦਲੇ ਦੀ ਬਿਰਤੀ ਧਾਰਨ ਕਰਕੇ 50 ਦੀਵਾਨੇ ਇਕੱਠੇ ਹੋ ਕੇ ਚੱਲ ਪਏ। ਸੁੱਖਾ ਤੇ ਸੁੱਖੂ ਤੇ ਘੁੱਦਾ ਇਹ ਜਿਹੜੇ ਦੋ ਮਹੰਤ ਸਨ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਦੀਵਾਨੇ ਚੱਲ ਪਏ।
ਮਗ ਮੈਂ ਕਰ ਵਿਚਾਰ ਡਰ ਧਾਰਾ, ਸ਼੍ਰੀ ਗੁਰ ਧੀਰ ਵੀਰ ਬਲ ਭਾਰਾ।
ਉਹ ਤਾਂ ਬੜੇ ਗੁੱਸੇ ਵਿੱਚ ਇਕੱਠੇ ਹੋ ਕੇ ਚੱਲ ਪਏ। ਜਦੋਂ ਰਸਤੇ ਦੇ ਵਿੱਚ ਥੋੜਾ ਜਿਹਾ ਪੈਂਡਾ ਤੈਅ ਕਰਕੇ ਆਏ ਨਾ ਤੇ ਫਿਰ ਇਹਨਾਂ ਨੇ ਵਿਚਾਰ ਕੀਤੀ, ਆਪਸ ਵਿਚ ਹੀ ਕਈ ਵਿਚਾਰ ਕਰਨ ਲੱਗੇ। ਕਹਿੰਦੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਬੜੇ ਸੂਰਮੇ ਨੇ, ਉਹ ਤਾਂ ਬੜੇ ਯੋਧੇ ਨੇ, ਉਹਨਾਂ ਵਰਗਾ ਤਾਂ ਬਹਾਦਰ ਸੂਰਮਾ ਇਸ ਵੇਲੇ ਸਾਰੀ ਧਰਤੀ ਤੇ ਨਹੀਂ ਹੈ। ਇਹੋ ਜਿਹੇ ਬਹਾਦਰ ਯੋਧੇ ਹਨ ਗੁਰੂ ਗੋਬਿੰਦ ਸਿੰਘ ਜੀ।
ਅੱਗੇ ਕਿਆ ਸ਼ਕਤੀ ਹਮਾਰੀ,
ਉਹਨਾਂ ਅੱਗੇ ਸਾਡੀ ਕੀ ਸ਼ਕਤੀ ਹੈ, ਉਹਨਾਂ ਅੱਗੇ ਭਲਾ ਸਾਡਾ ਕੀ ਜੋਰ ਚੱਲਣਾ ਹੈ।
ਅਗਰ ਜਿਸ ਖਲਕਤ ਸਾਰੀ,
ਜਿਨ੍ਹਾਂ ਅੱਗੇ ਦੁਨੀਆਂ ਦੀ ਸਾਰੀ ਖਲਕਤ ਨਿਮਦੀ ਹੈ, ਜਿਨ੍ਹਾਂ ਅੱਗੇ ਸਾਰਾ ਸੰਸਾਰ ਝੁੱਕ ਕੇ ਜਿਨ੍ਹਾਂ ਨੂੰ ਨਮਸਕਾਰਾਂ ਕਰਦਾ ਹੈ।
ਇਮ ਔਰ ਅਰਧ ਸਮਝ ਮੁੜ ਗਏ,
ਅਸੀਂ ਉਹਨਾਂ ਨਾਲ ਕੀ ਲੜਾਈ ਕਰਨੀ ਹੈ, ਉਹਨਾਂ ਨਾਲ ਕੀ ਝਗੜਾ ਕਰਨਾ ਤੇ ਕੀ ਬਦਲਾ ਲੈਣਾ। ਏਦਾਂ ਦੀ ਵਿਚਾਰ ਕਰਕੇ ਜਿਹੜੇ 50 ਦੀਵਾਨੇ ਸੀ ਉਹਨਾਂ ਚੋਂ 25 ਤਾਂ ਅੱਧੀ ਰਸਤੇ ਵਿੱਚੋਂ ਹੀ ਵਾਪਸ ਮੁੜ ਗਏ
ਰਹੇ 25 ਤੋਂ ਗਮਨਤ ਹੋਏ
25 ਤਾਂ ਅੱਧੇ ਰਸਤੇ ਚ ਮੁੜ ਗਏ। ਕਹਿੰਦੇ ਜੀ ਅਸੀਂ ਤਾਂ ਨਹੀਂ ਜਾ ਸਕਦੇ, ਜਿਹੜੇ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਬਾਦਸ਼ਾਹ ਕੋਲੋਂ ਰਿਹਾਰੇ ਉਹ ਪਹਿਲਾਂ ਸਾਡੇ ਕੋਲੋਂ ਹਾਰਨਗੇ, ਅਸੀਂ ਦੀਵਾਨੇ ਮਸਤਾਨੇ, ਅਸੀਂ ਕੀ ਜਾ ਕੇ ਲੜਨਾ ਉਹਨਾਂ ਦੇ ਨਾਲ। ਏਦਾਂ ਦੇ ਵਿਚਾਰ ਕਰਕੇ ਜਿਹੜੇ 25 ਕੁ ਦੀਵਾਨੇ ਸਨ ਉਹ ਤਾਂ ਰਸਤੇ ਵਿੱਚੋਂ ਮੁੜ ਗਏ ਤੇ ਜਿਹੜੇ 25 ਸਨ ਉਹ ਅੱਗੇ ਨੂੰ ਚੱਲ ਪਏ। ਜਿਹੜੇ 25 ਸਨ ਉਹ ਵੀ ਥੋੜਾ ਜਿਹਾ ਪੈਂਡਾ ਤੈਅ ਕਰਕੇ ਅੱਗੇ ਗਏ।
ਡਰ ਕੋ ਪਰੇ,
ਉਹਨਾਂ ਵਿੱਚੋਂ 13 ਹੋਰ ਡਰ ਕੇ ਪਿੱਛੇ ਚੱਲ ਪਏ। ਕਹਿੰਦੇ ਜੀ ਅਸੀਂ ਵੀ ਨਹੀਂ ਜਾਂਦੇ, 25 ਪਹਿਲਾਂ ਮੁੜ ਗਏ, 13 ਫਿਰ ਮੁੜ ਗਏ, ਇਹਦਾ ਪਿੱਛੇ 12 ਕੁ ਦੀਵਾਨੇ ਬਾਕੀ ਬਚੇ।
ਯੁਗ ਮਹੰਤ ਕਰ ਧੀਰ ਪਿਆਨੋਏ, 10 ਪੁਨ ਹੱਟ ਗਏ ਗੁਰੂ ਡਰ ਮਾਨੇ।
ਇਹਨਾਂ ਨਾਲ 10 ਦੀਵਾਨੇ ਸਨ ਤੇ 2 ਇਹਨਾਂ ਦੇ ਮਹੰਤ ਸਨ, ਸੁੱਖੂ ਤੇ ਘੁੱਦਾ। ਇਹ ਜਿਹੜੇ 2 ਇਹਨਾਂ ਦੇ ਮਹੰਤ ਸਨ, ਇੱਦਾਂ ਇਹ 12 ਜਣੇ ਇਹ ਹੌਸਲਾ ਕਰਕੇ ਥੋੜਾ ਜਿਹਾ ਆਪਣੇ ਮਨ ਚ ਧੀਰਜ ਕਰਕੇ ਟੁਰ ਪਏ।
10 ਪੁਨ ਹੱਟੇ ਗੁਰੂ ਡਰ ਮਾਨੇ,
ਚਲਦਿਆਂ ਚਲਦਿਆਂ ਮਨ ਦੇ ਵਿੱਚ ਸਤਿਗੁਰਾਂ ਦਾ ਡਰ ਮੰਨ ਕੇ ਭੈ ਮੰਨ ਕੇ 10 ਜਣੇ ਹੋਰ ਮੁੜ ਗਏ, 10 ਜਣੇ ਹੋਰ ਪਛਾਹ ਨੂੰ ਵਾਪਸ ਟਲ ਗਏ।
ਸੁੱਖੂ ਅਰ ਬੁੱਧੂ ਰਹੇ,
ਸੁੱਖੂ ਤੇ ਘੁੱਦਾ ਇਹ ਦੋਵੇਂ ਮਹੰਤ ਕੱਲੇ ਰਹਿ ਗਏ, ਬਾਕੀ ਜਿੰਨੇ ਨਾਲ ਦੇ ਦੀਵਾਨੇ ਮਸਤਾਨੇ ਸਨ, ਜਿਹੜੇ ਹੈ ਹੀ ਦੀਵਾਨੇ ਮਸਤਾਨੇ, ਉਹਨਾਂ ਨੇ ਕੀ ਲੜਨਾ ਸੀ ਤੇ ਕੀ ਅੱਗੇ ਜਾਣਾ ਸੀ। ਉਹ ਸਾਰੇ ਜਦੋਂ ਚਲੇ ਗਏ ਤੇ ਦੋਵੇਂ ਮਹੰਤ ਸੁੱਖੂ ਤੇ ਘੁੱਦਾ ਇਹ ਦੋਵੇਂ ਕੱਲੇ ਰਹਿ ਗਏ।
ਸੰਗਨ ਕੀ ਗੱਤ ਕੋ ਲਹੇ,
ਇਹਨਾਂ ਨੇ ਵੇਖਿਆ ਵੀ ਸਾਡੇ ਜਿੰਨੇ ਸੰਗੀ ਸਨ ਉਹ ਸਾਡੇ ਸਾਰੇ ਨਾਲਦਿਆਂ ਦੀ ਦਸ਼ਾ ਇਹਨਾਂ ਨੇ ਵੇਖੀ ਹੈ।
ਧੱਜ ਸਰੰਗੀ ਦੋਨੋ ਕਰਤੇ, ਤਰੀ ਕੋ ਸ਼ੰਕਾ ਡਰਤੇ।
ਇਹਨਾਂ ਨੇ ਵੀ ਮਨ ਚ ਡਰ ਧਾਰਨ ਕੀਤਾ, ਕਹਿੰਦੇ ਵੀ ਆਉਣ ਇੰਨੀ ਦੂਰ ਤੱਕ ਆ ਗਿਆ ਤੇ ਗੁਰੂ ਜੀ ਦੇ ਦਰਸ਼ਨ ਹੀ ਕਰ ਚੱਲੀਏ। ਇਹਨਾਂ ਨੇ ਇੱਕ ਨੇ ਢੱਡ ਲੈ ਲਿਆ ਤੇ ਇੱਕ ਨੇ ਸਰੰਗੀ ਲੈ ਲਈ, ਕਹਿੰਦੇ ਚੱਲ ਕੇ ਗੁਰੂ ਦੇ ਦਰਬਾਰ ਚ ਸੱਦ ਸੁਣਾਵਾਂਗੇ, ਗੁਰੂ ਦੀ ਉਪਮਾ ਕਰਾਂਗੇ, ਨਾਲੇ ਉਹਨਾਂ ਦੇ ਦਰਸ਼ਨ ਕਰਾਂਗੇ। ਲੜਾਈ ਦਾ ਖਿਆਲ ਛੱਡ ਦਿੱਤਾ, बदला लैण दा जिहड़ा ख्याल सी ओह हिरदे चो त्याग दिता, मन च गुरु साहब दा डर वसा के डर धारण करके ढड ते सरंगी लैके दोवें जने चल पए।
लैनो बैरो कित दूर दर्शन करिए चलो हदूर।
बैर लैणा तां इक पासे रहा, ओह तां दूर कर दिता, कहिंदे चल के गुरु दे दर्शन ही कर लईए। बड़ी महिमा सुनी है गुरु जी दी, बड़ी वडियाई सुनी है, चल के उन्हां दे दर्शन जरूर करने चाहिए हन।
विचार के मस्तक टेका,
चीजां दी विचार करके दोवें सुखू ते कुदा, ए दोवें महंत चल के महाराज सच्चे पातशाह जी दे कोल आए हन।
इक दिन बोले जल्द विवेका,
उन्हां ने आके महाराज जी दे चरणा विच बड़े प्यार नाल मत्था टेकिया, नमस्कार कीती, ना दोना नू वेख के गुरु कलगियां वाले पातशाह जी महाराज जी बोले,
आसन ते धर कहां दुराए, ले आवो तिनको अब जाए।
ए जिहड़ा ढड ते सरंगी नाल लै के आए सी ना, लुको के रख दिता सी इन्हां ने। महाराज जी कहंदे ओ भाई, जिहड़े हत्थां दे विच फड के लियाए सी ढड ते सरंगी, ओ किथे लुका आए जे, जाओ ओ लैके आओ साडी सभा विच, साडे दीवान विच।
अंतरजामी सब गुर जाने,
इन्हां ने जान लिया भी इह तां अंतरजामी ने, जानी जानने साडे ढड सरंगी बारे इन्हां नूं पूरा ज्ञान है, असी तां लुका के आए सी भी सतगुरु जी जे जानी जान होणगे ते आपे मंगा लैणगे, तो ए जानगे के सतगुरु गुरु कलगीधर पातशाह जी महाराज जी अंतरजामी हन। एदां दी विचार करके सतगुरां दी आग्या लैके दोवें उठ के गए, ढड ते सरंगी लैके महाराज जी दे दरबार विच आए।
ढड सरंगी जब ले आए, दोनों खरे पए अगवाए।
जदों सतगुरां दे दरबार विच ढड ते सरंगी लैके पहुंच गए, दोवें आके सतगुरु सच्चे पातशाह जी महाराज जी दे दरबार विच सतगुरां दे सामने खड़े हन।
सब बोले तुम गाए सुनाओ,
महाराज जी बोले कहंदे हां भाई, अपने इस इलाके दा कोई सद सुनाओ। सद भी एक प्रकार दा छंद ही हुंदा। महाराज जी कहंदे अपने इस इलाके दा कोई सानू सद बोल के सुनाओ।
हमेशा सलगाओ,
तुसी अगे भी एक, क्योंकि गाउंदे सी ना, दीवानियां दा काम सी गाउणा, ढड सरंगी लै के सद सुनाया करदे सी, सद गाया करदे सन। महाराज जी कहंदे जिवें होर थावां ते गाउंदे हो, अज साडी सभा विच भी गाओ, अज साडे दीवान विच भी गाओ।
सुन कर हुक्म दीवाने दो,
सतगुरु सच्चे पातशाह जी महाराज जी दा हुक्म सुन के ए जेड़े दोवें दीवाने सन,
सरंगी सुर मिल सो,
इन्हां ने सरंगी सुर कीती है। सरंगी वजाण तो पहला दोवां ने मिल के ढड दे नाल रल के पहला सरंगी ढड दोवें चंगी तरह सुर कीते हन।
जंगल देश सद हुए जैसे,
जंगल दे इलाके दे विच जिद्दां दे सद गाए जांदे ने, जंगल दे इलाके दे विच जिस तरह दा सद उचारण कीता जांदा है,
जे सुर गावन लग तैसे,
उसे तरह बड़ी उच्ची आवाज विच उच्ची हेक ला के, क्योंकि ढाडी कला जेड़ी है ओ उच्ची आवाज दे विच सोभदी है। जिन्ना उच्चा सुर हुंदा ढाडी वार उन्नी ज्यादा सोभदी है, तो बड़ी उच्ची सुर ला के ए उच्ची आवाज दे विच गाण लगे हन।
कच्चा कोठा विच वसदा जाने,
इन्हां ने उस वेले सत गाया बड़े प्यार नाल ढड सरंगी दे नाल, ते की सत गाया, कच्चा कोठा, ए शरीर जेड़ा है कच्चा कोठा है, ए शरीर जेड़ा है कच्चे कोठे दे समान है, और एदे विच जानी वसदा है। जानी किस नूं कहिंदे ने, आत्मा नूं। शरीर कच्चा कोठा है, और इस कच्चे कोठे दे विच आत्मा दी सत्ता दा निवास है। बड़े डूंगे वचन ने, जानी जान नूं कहिंदे ने, आत्मा नूं जानी तां कहा क्योंकि आत्मा दे आसरे कच्चा कोठा टिकिया होया। जदों आत्मा निकल जांदी है उदों एक कच्चा कोठा फिर मिट्टी दी ढेरी तो सिवाए वध कुछ नहीं है। तो इस शरीर रूपी कच्चे कोठे दे विच ओ परमात्मा रूपी जानी वसदा है।
सदा नमापे नित नई जवानी।
हे सजना, ए मां बाप सदा नहीं रहिंदे, ए मां बाप सदा नहीं रहिंदे, भी चले जांदे ने। जिन्हां ने तेनू जम्मिया, जिन्हां तेनू पालिया, ये भी चले जांदे ने। फरीद जी भी कहंदे ना, फरीदा किथे तेंडे मापिया जिन्नी तू
जणियो
हे। कहंदे मां बाप सदा नहीं रहिंदे, नित नहीं जवानी, ते आ जिहड़ी शरीर ते जवानी है सजना, ये भी सदा नहीं रहिंदी। जेदे ते तू बड़ा माण करदा, बड़ा हंकार करदा कि मेरे तन दे विच बड़ा ताण है, बल है, ये भी सदा नहीं रहिंदा। बारहवां माझ दी बाणी विच पंजवे पातशाह धन गुरु अर्जन देव साहब दे बचन ने, गरीब नवाज पातशाह जी कहंदे ने कि जिस वक्त शरीर दे विच जवानी दी हालत हुंदी है, उस वेले इहदे बड़े माण नाल अपने हथ मरोड़दा, हथ मरोड़े तन तप्पे स्याओ होआ सेत। जो जवानी सी उदो बल नाल हथ मरोड़दा सी, कहिंदा बाहां दे नाल मैं तां धरती तोड़ के रख दिया। जदों बजुर्गी आ गई ते फिर कहिंदे शरीर कंबण लग पिया, तन कप्पे दा मतलब तन कंबण लग पिया। स्याओ होआ सेत, जेड़े काले रंग दे केस सन उह सेत चिट्टे हो गए, बुढ़ापा आ गया, बजुर्गी आ गई, क्योंकि ये जवानी भी नित नहीं रहनी, ये जवानी भी सदा नहीं रहनी। इस करके भाई इस जवानी दे नशे नू संभाल के, गुरमत दे आशे विच ढाल के इस जवानी नू जे तू बतीत करेगा, ते फिर ए भी बचन महाराज जी ने कहा भी फिर एहो जे गुरमुख कदे बुढ़े नहीं हुंदे, गुरमुख बुढ़े कदे नहीं, फिर वो कदे बुढ़े नहीं हुंदे। जेड़े अपनी जवानी नू गुरमत दे संचे विच ढाल लेंदे हन, ते जेड़े अपनी जवानी नू नशे खोरी दी लत विच अनेकां प्रकार दे भयानक नशियां दे विच बतीत करके जवानी रोड़ लेंदे ने, वो तां जवानी दी अवस्था विच ही बुढ़े ने। तो इत्थे महाराज सच्चे पातशाह जी दे सत गा रहे ने, ਉੱਦਾ ਤੇ ਸੁੱਖੂ ਦੋਵੇਂ ਗਾ ਰਹੇ ਨੇ। ਕੀ ਕਹਿੰਦੇ ਨੇ ਮਹਾਰਾਜ? ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਨਾ ਮਾਂ ਬਾਪ ਸਦਾ ਰਹਿਣੇ ਨੇ, ਤੇ ਨਾ ਇਹ ਜਵਾਨੀ ਨਿਤ ਰਹਿਣੀ ਹੈ।
ਚੱਲਣਾ ਅੱਗੇ ਕਿਉਂ ਭਇਓ ਗੁਮਾਨੇ।
ਹੇ ਭਾਈ, ਇਹ ਸੰਸਾਰ ਨੂੰ ਛੱਡ ਕੇ ਤੂੰ ਅੱਗੇ ਚੱਲਿਆ ਜਾਣਾ, ਕਾਹਦਾ ਗੁਮਾਨ ਕਰਦਾ, ਤੂੰ ਕਾਹਦਾ ਹੈਂਕੜ ਹੰਕਾਰ ਆਪਣੇ ਮਨ ਚ ਧਾਰਨ ਕਰੀ ਬੈਠਾ? ਇਹ ਸੰਸਾਰ ਰੂਪੀ, ਸਰੀਰ ਰੂਪੀ ਕੱਚੇ ਕੋਠੇ ਚ ਤੂੰ ਕੋਈ ਸਦਾ ਰਹਿਣਾ? ਹੇ ਗੁਮਾਨੀਆ, ਹੇ ਹੰਕਾਰੀਆ, ਤੂੰ ਇਹ ਸੰਸਾਰ ਦੇ ਵਿੱਚੋਂ ਚੱਲਿਆ ਜਾਣਾ ਹੈ।
ਸੁਣ ਸ਼੍ਰੀ ਮੁਖ ਤੇ ਮੋਹ ਉਚਾਰੇ, ਤਿਸੀ ਰੀਤ ਤੋਂ ਫੇਰ ਪੁਕਾਰੇ।
ਪੁਕਾਰ ਇਹਨਾਂ ਨੇ ਸੱਦ ਗਾ ਦਿੱਤਾ, ਸਤਿਗੁਰੂ ਜੀ ਨੇ ਸੁਣਿਆ। महाराज जी कहते दोबारा फिर सुनाओ। हे भाई कुद्दा ते भाई सुखू जी, दोबारा फिर गाओ। एदा महाराज सच्ची पातशाह जी ने जद दोबारा गाउण लई कहा,
दद सरंगी मेल बजाओ, उच्चे सुर सो गाए सुनाओ।
महाराज जी कहते दोबारा फिर गाओ, दद सरंगी दा मेल करके, दद सरंगी दोहां दी आपस विच ताल मिला के ਉੱਚੇ ਸੁਰ ਦੇ ਵਿੱਚ ਸਾਨੂੰ ਦੁਬਾਰਾ ਇਹ ਸੱਦ ਗਾ ਕੇ ਸੁਣਾਓ।
ਕੱਚਾ ਕੋਠਾ ਵਿੱਚ ਵਸਦਾ ਜਾਮੀ, ਸਦਾ ਨਾ ਮਾਪੇ ਨਿਤ ਨੀ ਜਵਾਨੀ, ਚੱਲਣਾ ਅੱਗੇ ਕਿਉਂ ਭਇਓ ਗੁਮਾਨੀ, ਮਾਨੇ ਹੁਕਮ ਫੇਰ ਤਿਨ ਗਾਇਓ, ਉੱਚੀ ਸੁਰ ਤੋਂ ਭਲੇ ਸੁਣਾਇਓ।
ਮਹਾਰਾਜ ਜੀ ਦਾ ਹੁਕਮ ਮੰਨ ਕੇ ਇਹਨਾਂ ਨੇ ਦੁਬਾਰਾ ਫਿਰ ਛੰਦ ਗਾ ਕੇ ਸੁਣਾਇਆ। ਇਹ ਸੱਦ ਫਿਰ ਦੁਬਾਰਾ ਮਹਾਰਾਜ ਜੀ ਦੇ ਚਰਨਾਂ ਵਿਚ ਗਾ ਕੇ ਬੜੀ ਉੱਚੀ ਸੁਰ ਦੇ ਵਿਚ ਭਲੇ ਤਰੀਕੇ ਨਾਲ ਸੁਣਾਇਆ।
ਭਏ ਖੁਸ਼ੀ ਸਭ ਫੇਰ ਗਵਾਇਓ।
ਮਹਾਰਾਜ ਜੀ ਫਿਰ ਇੰਨੇ ਖੁਸ਼ ਹੋਏ, ਕਹਿੰਦੇ ਫੇਰ ਗਾਓ ਤੀਸਰੀ ਵਾਰ। महाराज जी कहते फिर गा के सुनाओ।
तीन बार इमही कहवायो,
तीन बार महाराज जी ने ए सद सुनिया, तीन बारी ना कुड़ो गवा के महाराज जी ने सद सुनिया।
रात कर पान रुखाना भई प्रात गुर चैत पियाना,
सतगुरा ने बख्शिश कीती, रात इथे बतीत कीती, खान पान कीता, लंगर प्रशादा छकिया, ते रात बतीत करके अगले दिन सवेरे महाराज जी ने इथो चाला पाया है।
सब सुखो बुद्धो होए खरे इम अरदास जोर कर करे।
जदो महाराज जी चलन लगे ते भाई सुखू ते भाई कुदू इना दोना ने महाराज सती पातशाह जी अगे हाथ जोड़ के बेनती कीती, अगे खलो के
परब की जाय सवारी,
कहन लगे सतगुरु जी साडे ते सवारी करो। महाराज साडी इच्छा भी घोड़े ते ना चढ़ो, तुसी साडे ते सवारी करके चलो।
बकीनी मग चलते अगारी,
जिवें महाराज जी तुसी पहला आए सी ना माछीवाड़े दे जंगलां विचों उचदे तीर बन के पलंगे ते बह के उदां दा सांग रच के दोबारा पलंगे ते बैठो, ता जो पलंगा चुकण दी सेवा असी करिए।
यही भावना पूरन करिया अपनो जान दया और धरिया।
महाराज साडी भावना सानू अपना जान के साडे ते अपनी दया करो, साडे ते अपनी रहमत करो, असी तुहानू अपने मोढ़िया ते चुक के लजाण दी सेवा करना चाहुंदे हां।
सुन गुर पलंगे अपनो उठवायो,
ये सुन के महाराज जी ने उच दे पीर दा जिहड़ा नीले रंग दी पोशाक शरीर ते धारण कीती और पलंगे ते सतगुरु जी बैठ गए ते पलंगा अपना चुकवा के चल पे।
खूब सीस लगायो,
भाई सुखू ते भाई कुदू दोना ने अपना सिर लाया, नाल मोढ़ा ला के महाराज जी दा पलंगा चुक के अगे अगे नाल नाल चल पे।
कपर लगे संग,
ये दो जने अगले पासे लग गए, सुखू ते कुदा दोवे और दो सिख जेड़े सन पिछले पासे महाराज जी दा पलंगा चुक के चल पे।
हमने गुरु छाए उतंग,
इना चार जणिया ने रल के महाराज जी दा पलंगा उच्चा चुकिया है।
सुखू के तिर जथा नगारा सम डंके हाथन गए मारा।
महाराज सच्चे पातशाह गुरु कलगीधर जी दवाने सी ना, ते दवानिया वाले चोज भी दवाने हुंदे ने। महाराज सच्ची पातशाह जी की करदे, जिहड़ा भाई भुद्दा सी ना उहदे सिर दे उत्ते, क्योंकि सिरों ए मोने हुंदे ने केस कट्टे हुंदे सन, महाराज जी उहदे सिर दे उत्ते अपना हथ मारदे, जिवें नगारे दे उत्ते डक्का नहीं लाईदा, नगारे ते चोभ लाई दी है, एदा नगारे वांगू महाराज जी अपनियां उंगलियां इहदे सिर दे उत्ते मारदे हन।
मुख ते तों करत सिदारे,
जदों महाराज जी नगारे वांगू इहदे सिर दे उत्ते उंगलियां मारदे ने ना एदा दोवां हथां दे नाल, ते जिवें नगारा बोलदा नगारे दी आवाज कढदा, कुद्दू अपने मुंह चो तों 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 तों, जदों महाराज जी सिर दे उत्ते उंगलियां मारदे ने इह अपने मुंह दे विचों उदां दी आवाज तों 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 दी आवाज कढदा टुरिया जांदा है।
चले जात मार्ग अगवारे,
इहदा सतगुरु जी इहनां ते सवार हो के अगे अगे टुरे जा रहे हन।
करते गुरु बजावन ठाना तो तो सुखो मुखो बकाना।
महाराज सच्ची पातशाह हथ नाल नगारा बजांदे ने, सिर दे उत्ते हथ दियां उंगलियां मारदे ने, इह अपने मुंह तों 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 दी आवाज उचारण करदा टुरिया जा रहा है।
इसी प्रकार को सिख गए,
इसे तरह चलदिया चलदिया एक कूह दा पेंडा तय करके महाराज जी अगे आए हन।
तैं सतगुरु उतरते पए,
इत्थे महाराज जी ने हुक्म कीता पलंगा थल्ले उतारण दा।
करी भावना पूरन ताए देरा करियो नीक थल माए,
इन्हां दी भावना भी पूरी कर दित्ती, जिवें ना कहा सी भी असी महाराज जी तुहाडा उही रूप वेखना चाहुंदे आं, उच दे पीर बन के जिवें आए सी माछीवाड़े तो पलंगे ते बह के असी पलंगे दी सेवा करनी, तो इना दी भावना महाराज जी ने पूर्ण कीती और इत्थे उतर के डेरा कीता है।
श्री पलंग पर जल्द बबेका
महाराज सच्ची पातशाह जी पलंगे दे उत्ते जल्द बबेक महाराज जी बैठे हन।
ओ आन मात भगते का
भाई सुखू ने आन के महाराज जी दे चरणा विच मथा टेकया है।
जीत प्रदक्षिणा धावत डोला
महाराज जी पलंगे ते बैठे ने मथा टेक के ना सतगुरां दे आले दुआले परिक्रमा करन लग पे दौड़ दौड़ के भज भज के महाराज जी दे आले दुआले परिक्रमा करन लग पे।
ऊंगा ऊंगा मुक्ते बोलत
ते परिक्रमा करदा दौड़ दौड़ के भज भज के ते मुंह तो कहिंदा ऊंगा 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 दा मतलब है भी महाराज सच्चे पातशाह मैं नींद विच सी हुण जाग रहा हुण नींद विच सी मैं जाग रहा ते ऊंगा ऊंगा दीवाना सी ना दीवानियां दी मौज हुंदी है भी किधर नूं हो जाण तो दवानिया वाली अवस्था एदी बड़ी सुखू दी मथा टेक के महाराज जी दी दौड़ दौड़ के परिक्रमा करदा नाले परिक्रमा करदा ऊंगा 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 करदा है।
हार प्रियो जब दूरत दूरत
दौड़दा दौड़दा जदों हार गया
आगे गिरियो गुरु के बोरत
ते बौरा दौड़ा जा हो के ना दौड़ दौड़ के जदों हार ही गया ते महाराज जी दे अगे डिग पिया बेहोश जा हो के बेसुध जा हो के महाराज जी दे अगे डिग पिया।
कृपा दृष्टि ते देखन छाना कयो करावो इसे शनाना
महाराज जी ने कृपा दृष्टि नाल इहदे वल वेख्या पातशाह कहंदे भी बेसुध हो गया इहनू महाराज जी कहंदे जल च इशनान कराओ भी इहनू सोझी आवे ए होश विच आवे महाराज जी कहंदे जल दे नाल इहनू इशनान कराओ
नीर को पकड़े उठायो
महाराज सच्चे पातशाह जी ने उस वक्त हुक्म महाराज जी दा मन के सिखां ने नू पकड़ के उठाया और जल लियांदा
परम देते भले नवायो
इहदा सारे शरीर दा जल दे नाल छिट्टा मार के ना जल नाल इशनान करवाया
सोधे आई बोलियो तिस बेरा मज्जन क्यों कलवाए मेरा
जब पानी पाया ना शरीर ते ते होश बिच आ गया सोजी बिच आ गया ते सोजी बिच आके कहंदा ओ भाई मैनू इशनान क्यों कराया मेरे शरीर ते पानी क्यों पाया जल क्यों पाया
उपजी और मैं बड़ बैरागा
मेरे मन विच इशनान तो पहला बड़ा बड़ा भारी बैराग पैदा होया सी
अब कट गयो भयो लगु भागा
तुसी इशनान करा के मेरा बैराग ही घटा के रख दिता पहला इन्ना बैराग उठया सी मेरे मन च या तुसी पानी नाल नवा के मैनू मेरा बैराग घटा दिता है मेरे हिरदे चो बैराग दा घाटा पा दिता है
उचित नहीं तो करनी शनाना
मैं उचित नहीं सी शनान करन दे लायक नहीं सी
धीरज सतगुरु बखाना
महाराज जी ने धीरज दिता आख्या भाई सुखू तुहाडा इन्ना बैराग ही प्रवान है जिन्ना बराग तुसा अपने मन च रखिया इन्ना ही प्रवान है तुहाडा महाराज जी नू धीरज देंदिया बचन कहे
रजत पण इक चौकोन
महाराज जी ने एक चार कोना रजत पण कहंदे ने चांदी दा एक रुपया जेडे चार कोने बने हुए सी ओ महाराज जी ने एक रुपया इन्हां नू दिता
धरो पूजत पण होए दुगोन
महाराज जी कहंदे आ लो भाई ए अपने कोल रखो एदी पूजा करया करो ते दुगना तन हो जावेगा तुहाडे कोल किसे चीज दी तुहानू कमी नहीं होवेगी
सो दे कर प्रभु रुक्स दकीना
एता एक रुपया इना नू दे के इस भाई सुखू ते भाई कुदू दोना नू महाराज सच्चे पातशाह जी ने इन्हां नूं रुखसत कीता है
डेरे गयो रंग गुर पीना
ए अपने डेरे वापस चले गए सतगुरां दे रंग दे विच भिजे होए
अब लग सोचो कौन रुपया बंधन करे काम ना पैया
कहंदे ओ एक रुपया हाले तक इन्हां दे डेरे विच सांभ के रखिया होया ते ओनू नमस्कार करदे ने जो कामना करदे ने अपने मन विच ओ कामना इना दी पूरी हुंदी है
दोहेरा डेरा जसी ग्राम बार तैक ताल विशाल
खालसा जी महाराज सच्ची पातशाह जी दा डेरा जसी नामक पिंड दे विच होया जसी नामक ग्राम है ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਡੇਰਾ ਹੈ। ਉੱਥੇ ਇੱਕ ਬੜਾ ਵੱਡਾ ਵਿਸ਼ਾਲ ਤਾਲ ਸੀ, ਸਰੋਵਰ ਸੀ।
ਸ਼ਸਤਰ ਬਸਤਰ ਕੇ ਸਹਿਤੁਰ ਭੀ ਪ੍ਰਵੇਸ਼ ਤਿਸ ਕਾਲ।
ਮਹਾਰਾਜ ਜੀ ਦੇ ਸਰੀਰ ਤੇ ਜਿਹੜੇ ਸ਼ਸਤਰ ਬਸਤਰ ਸਨ ਨੀਲੇ ਰੰਗ ਦੇ ਧਾਰਨ ਕੀਤੇ ਹੋਏ, ਤੇ ਗਰੀਬ ਨਵਾਜ ਉਹਨਾਂ ਸ਼ਸਤਰਾਂ ਬਸਤਰਾਂ ਦੇ ਸਮੇਤ ਹੀ ਉਹ ਜਿਹੜਾ ਤਾਲ ਸੀ, ਸਰੋਵਰ ਸੀ, ਉਹਦੇ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰ ਗਏ।
ਤਤ ਉਰਾਰ ਤੇ ਭਏ ਪ੍ਰਵੇਸ਼,
ਉਰਲੇ ਪਾਸਿਓ ਮਹਾਰਾਜ ਜੀ ਉਸ ਸਰੋਵਰ ਦੇ ਪ੍ਰਵੇਸ਼ ਕਰਕੇ ਵਿੱਚ ਗਏ।
ਲੰਘੇ ਤਾਚਿਨ ਤਾਲ ਅਸ਼ੇਸ਼,
ਸਰੋਵਰ ਵਿੱਚੋਂ ਲੰਘ ਕੇ ਮਹਾਰਾਜ ਜੀ ਪਾਰਲੇ ਪਾਸੇ ਚਲੇ ਗਏ ਸਰੋਵਰ ਦੇ।
ਰੰਗਦਾਰ ਪੋਸ਼ੀ ਸਰਬੰਗ,
ਮਹਾਰਾਜ ਜੀ ਨੇ ਜਿਹੜੀ ਪਹਿਲਾਂ ਪੁਸ਼ਾਕ ਪਾਈ ਸੀ ਉਹ ਰੰਗਦਾਰ ਨੀਲੇ ਰੰਗ ਦੀ ਪੁਸ਼ਾਕ ਸੀ।
ਚੰਚਲ ਤਰੇ ਤੁਰੰਗ,
ਤੇ ਮਹਾਰਾਜ ਜੀ ਦਾ ਜਿਹੜਾ ਘੋੜਾ ਸੀ ਉਹ ਵੀ ਮੁਸ਼ਕੀ ਰੰਗ ਦਾ ਸੀ। ਮੁਸ਼ਕੀ ਰੰਗ ਦਾ ਘੋੜਾ ਸੀ। ਮਹਾਰਾਜ ਘੋੜੇ ਤੇ ਚੜੇ ਚੜਾਏ ਸ਼ਸਤਰਾਂ ਬਸਤਰਾਂ ਸਮੇਤ ਉਹ ਸਰੋਵਰ ਦੇ ਵਿੱਚ ਉਰਲੇ ਪਾਸਿਓਂ ਪ੍ਰਵੇਸ਼ ਕਰਕੇ ਪਾਰਲੇ ਪਾਸੇ ਨੂੰ ਜਾ ਨਿਕਲੇ। ਸਤਿਗੁਰਾਂ ਨੇ ਆਪਣੇ ਸਰੀਰ ਤੇ ਬਸਤਰ ਵੀ ਰੰਗਦਾਰ ਪਾਏ ਹੋਏ ਸਨ, ਤੇ ਮਹਾਰਾਜ ਜੀ ਦਾ ਜਿਹੜਾ ਘੋੜਾ ਸੀ ਉਹ ਵੀ ਮੁਸ਼ਕੀ ਰੰਗ ਦਾ ਸੀ। ਜਦੋਂ ਮਹਾਰਾਜ ਜੀ ਸਰੋਵਰ ਦੇ ਪਾਰਲੇ ਪਾਸੇ ਜਾ ਕੇ ਖਲੋ ਗਏ ਘੋੜਾ ਲੈ
ਕੇ,
ਕਹਿੰਦੇ ਮਹਾਰਾਜ ਜੀ ਦੇ ਸਰੀਰ ਦੇ ਬਸਤਰ ਔਰ ਜਿਹੜਾ ਸਤਿਗੁਰਾਂ ਦਾ ਘੋੜਾ ਸੀ ਉਹ ਸਾਰੇ ਚਿੱਟੇ ਰੰਗ ਦੇ ਹੋ ਗਏ। ਮੁਸ਼ਕੀ ਰੰਗ ਦਾ ਘੋੜਾ ਉਹ ਵੀ ਚਿੱਟਾ ਹੋ ਗਿਆ, ਨੀਲੇ ਰੰਗ ਦੀ ਪੁਸ਼ਾਕ ਮਹਾਰਾਜ ਜੀ ਦੀ ਪਾਈ ਹੋਈ ਉਹ ਵੀ ਚਿੱਟੀ ਹੋ ਗਈ, ਪਰ ਜਿਹੜੀ ਸਿਰ ਤੇ ਦਸਤਾਰ ਸੀ ਉਹ ਨੀਲੇ ਰੰਗ ਦੀ ਰਹੀ। ਵਸਤਰ ਬਾਕੀ ਸਰੀਰ ਦੇ ਮਹਾਰਾਜ ਜੀ ਦੇ ਸਫੇਦ ਰੰਗ ਦੇ, ਘੋੜਾ ਵੀ ਸਫੇਦ ਰੰਗ ਦਾ ਹੋ ਗਿਆ।
ਲੋਕ ਹਜ਼ਾਰਾਂ ਪਿਕ ਬਿਸਮਾਏ,
ਸੈਂਕੜੇ ਲੋਕ ਸਨ ਜੱਸੀ ਪਿੰਡ ਦੇ ਵੀ, ਨਾਲ ਮਹਾਰਾਜ ਜੀ ਦੇ ਸਿੱਖ ਸੇਵਕ ਵੀ ਨੇ, ਸਿਪਾਹੀ ਵੀ ਨੇ, ਸਾਰੇ ਵੇਖ ਕੇ ਇਕ ਦਮ ਦੰਗ ਹੋ ਗਏ, ਹੈਰਾਨ ਹੋ ਗਏ ਕਿ ਆਹ ਕੀ ਖੇਡ ਵਰਤੀ ਹੈ।
ਸਗਰੇ ਹੋਏ ਬਾਕ ਲਾਏ,
ਵੇਖ ਕੇ ਸਾਰੇ ਕੋਲ ਹੋ ਕੇ ਮਹਾਰਾਜ ਜੀ ਦੇ ਬੋਲੇ,
ਕੌਤਕ ਕਾ ਆਪ ਦਰਸਾਇਓ,
ਕਹਿਣ ਲੱਗੇ ਸਤਿਗੁਰੂ ਜੀ ਇਹ ਕੀ ਕੌਤਕ ਵਿਖਾਇਆ ਆਪ ਜੀ ਨੇ, ਇਹ ਕੀ ਖੇਡ ਆਪ ਜੀ ਨੇ ਵਿਖਾਈ ਹੈ।
ਬਸਤਰ ਤੁਰੰਗ ਸੁਫੇਦ ਬਣਾਇਓ,
ਮਹਾਰਾਜ ਆਪ ਜੀ ਦੇ ਸਰੀਰ ਦੇ ਬਸਤਰ ਘੋੜਾ ਸਭ ਸਫੇਦ ਰੰਗ ਦੇ ਹੋ ਗਏ ਹਨ।
ਦਸਤਾਰ ਸੁਰਮਈ,
ਪਰ ਆਪ ਜੀ ਦੇ ਸਿਰ ਦੀ ਜਿਹੜੀ ਦਸਤਾਰ ਕੇਵਲ ਉਹੀ ਸੁਰਮਈ ਰਹੀ, ਕਿਉਂਕਿ ਆਪ ਜੀ ਨੇ ਸੀਸ ਨਹੀਂ ਵਿੱਚ, ਮਹਾਰਾਜ ਜੀ ਨੇ ਜਲ ਦੇ ਵਿੱਚ ਨਹੀਂ ਸੀ ਡੁਬੋਇਆ, ਬਸ ਘੋੜੇ ਤੇ ਕੱਪੜਿਆਂ ਸਮੇਤ ਗਰਦਨ ਤੱਕ ਜਲ ਰਿਹਾ, ਸਿਰ ਬਾਹਰ ਹੀ ਰਿਹਾ, ਤੇ ਆਪ ਜੀ ਦੀ ਜਿਹੜੀ ਦਸਤਾਰ ਹੈ ਕੱਲੀ ਉਹ ਮਹਾਰਾਜ ਸੁਰਮਈ ਰੰਗ ਦੀ ਯਾਨੀ ਕਿ ਨੀਲੇ ਰੰਗ ਦੀ ਰਹੀ ਹੈ, ਬਾਕੀ ਜਿਹੜੇ ਵਸਤਰ ਨੇ ਉਹ ਸਾਰੇ ਸਫੇਦ ਰੰਗ ਦੇ ਹੋ ਗਏ ਨੇ।
ਸੁਣ ਸ਼੍ਰੀ ਤਬ ਸਭ ਸੰਤ ਕਹਿ ਦਈ,
ਇਹਦਾ ਕੀ ਕਾਰਨ ਹੈ ਮਹਾਰਾਜ, ਇਹਦੀ ਇਹ ਕੀ ਖੇਡ ਆਪ ਜੀ ਨੇ ਕੀ ਕੌਤਕ ਵਿਖਾਇਆ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਰਿਆਂ ਵਾਸਤੇ ਬੋਲੇ,
ਵਿਚਰਤ ਰਾਮ ਚਾਹੁੰਦੇ ਤੇ ਆਏ।
ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਤਾਲ ਹੈ ਨਾ ਇਹ ਇਤਿਹਾਸਕ ਤਾਲ ਹੈ। ਸ਼੍ਰੀ ਰਾਮ ਚੰਦਰ ਜੀ ਕਿਤੇ ਪੁਰਾਣੇ ਸਮੇਂ ਵਿੱਚ ਆਪਣੇ ਸਮੇਂ ਵਿੱਚ ਵਿਚਰਦਿਆਂ ਹੋਇਆ ਇਸ ਜਗ੍ਹਾ ਤੇ ਆਏ ਸਨ,
ਇਸ਼ਨਾਨ ਕੀਨੇ ਰਖਾਏ,
ਉਹਨਾਂ ਨੇ ਇਸ ਤਾਲ ਦੇ ਵਿੱਚ ਇਸ਼ਨਾਨ ਕੀਤਾ ਸੀ।
ਸਭ ਤੋਂ ਇਹ ਤੀਰਥ ਬਹੁ ਪਾਵਨ,
ਉਦੋਂ ਦਾ ਇਹ ਤੀਰਥ ਹੈ ਪਾਵਨ ਬਣਿਆ ਹੋਇਆ।
ਹੁਣ ਵੀ ਸਮਾਂ ਕਿਉਂ ਹਮ ਪਾਵਨ,
ਤੇ ਅਲੋਪ ਹੋ ਗਿਆ ਸੀ, ਹੁਣ ਸਾਡੇ ਚਰਨ ਪੈਣ ਨਾਲ ਇਹ ਮੁੜ ਤੀਰਥ ਬਣ ਗਿਆ। ਸਾਡੇ ਚਰਨ ਪੈਣ ਨਾਲ, ਸਾਡਾ ਸਪਰਸ਼ ਹੋਣ ਨਾਲ ਇਹ ਪਾਵਨ ਹੋ ਗਿਆ। ਅਸੀਂ ਅੱਜ ਪੁਰਬ ਦਾ ਦਿਨ ਸੀ ਤੇ ਇਹਦੇ ਵਿੱਚ ਜਦੋਂ ਆ ਕੇ ਅਸੀਂ ਇਸ਼ਨਾਨ ਕੀਤਾ, ਸਾਡੇ ਜਿਹੜੇ ਵਸਤਰ ਨੇ ਉਹ ਸਾਰੇ ਚਿੱਟੇ ਰੰਗ ਦੇ ਹੋ ਗਏ ਨੇ, ਸਾਡੇ ਵਸਤਰ ਸਫੇਦ ਰੰਗ ਦੇ ਹੋ ਗਏ ਨੇ।
ਬੀਤੇ ਫਲ ਪਾਵਨ ਕਹਿਓ,
ਇਸ ਕਰਕੇ ਸਾਨੂੰ ਇਹ ਫਲ ਪ੍ਰਾਪਤ ਹੋਇਆ। ਇਹ ਬਾਗਸਰ ਸਰੋਵਰ ਹੈ, ਇਹਦਾ ਨਾਂ ਹੀ ਬਾਗਸਰ ਹੈ ਕਿ ਜਿਹੜੇ ਕਾਲੇ ਨੇ, ਭਾਵ ਜਿਨ੍ਹਾਂ ਦੇ ਹਿਰਦੇ ਵੀ ਕਾਲੇ ਨੇ ਉਹ ਵੀ ਮੈਲੇ ਪਵਿੱਤਰ ਹੋ ਜਾਂਦੇ ਨੇ, ਹੱਛੇ ਹੋ ਜਾਂਦੇ ਨੇ। ਇਹ ਐਸਾ ਮਹਾਨ ਤੀਰਥ ਹੈ,
ਬਗਾਸਰ ਤੀਰਥ ਕੋ ਨਾਮ,
ਇਹਦਾ ਨਾਮ ਬਾਗਸਰ ਹੈ। ਉੱਥੇ ਅੱਜ ਕੱਲ ਵੀ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਬਾਗਸਰ ਸਾਹਿਬ ਵੀ ਮਹਾਰਾਜ ਜੀ ਦੇ ਸਥਾਨ ਦਾ ਨਾਮ ਹੈ। ਕਹਿੰਦੇ ਬੱਗਾ ਸਾਰੇ ਦਾ ਨਾਮ ਹੈ ਸਰੋਵਰ ਦਾ, ਇਸ ਕਰਕੇ ਬੱਗਾ ਕਹਿੰਦੇ ਨੇ ਚਿੱਟੇ ਨੂੰ, ਸਵੇਤ ਸਰ ਵੀ ਕਹਿੰਦੇ ਨੇ। ਸਰੋਵਰ ਦਾ ਨਾਮ ਜਿਹੜਾ ਉਹ ਸਵੇਤ ਸਰ ਵੀ ਹੈ, ਸਵੇਤ ਸਰ ਵੀ ਕਹਿ ਦਿੰਦੇ ਨੇ, ਬਦ ਸਰ ਵੀ ਕਹਿ ਦਿੰਦੇ ਨੇ। ਤੋ ਇਸ ਕਰਕੇ ਪੁਰਬ ਦਾ ਦਿਨ ਹੋਣ ਕਰਕੇ ਅਸੀਂ ਇੱਥੇ ਇਸ਼ਨਾਨ ਕੀਤਾ ਤੇ ਬਸਤਰ ਸਫੇਦ ਹੋ ਗਏ ਨੇ, ਸਾਡੇ ਘੋੜੇ ਦਾ ਰੰਗ ਵੀ ਸਫੇਦ ਹੋ ਗਿਆ।
ਪਾਵਨ ਅਧਿਕ ਸਪਰਸ਼ੇ ਰਾਮੋ,
ਆਏ ਪਵਿੱਤਰ ਸਰੋਵਰ ਹੈ, ਸਾਡੇ ਸਪਰਸ਼ ਨਾਲ ਹੋਰ ਪਾਵਨ ਤੇ ਪਵਿੱਤਰ ਹੋ ਗਿਆ।
ਸੁਣ ਕੇ ਸਿੱਖ ਤਬ ਸਰਬ ਨਾਏ,
ਸੁਣ ਕੇ ਜਿੰਨੇ ਸਿੱਖ ਸਾਨੂੰ ਸਾਰੇ ਉੱਥੇ ਇਸ਼ਨਾਨ ਕਰਨ ਲੱਗੇ।
ਸ੍ਰੀ ਗੁਰੂ ਤਿੰਨ ਸੌ ਬਚਨ ਸੁਣਾਏ,
ਮਹਾਰਾਜ ਸੱਚੀ ਪਾਤਸ਼ਾਹ ਜੀ ਉਸ ਵੇਲੇ ਫਿਰ ਇਹਨਾਂ ਪ੍ਰਤੀ ਬੋਲੇ,
ਪੁਰਬੀ ਸਮਾਂ ਗਏ ਹਟਿਆ ਮੈਂ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਪੁਰਬ ਦਾ ਦਿਨ ਦੇ ਇਸ਼ਨਾਨ ਦਾ ਮਹਾਤਮ ਹੁੰਦਾ ਨਾ, ਉਦੋਂ ਹੀ ਹੁੰਦਾ, ਅੱਗੇ ਪਿੱਛੇ ਵੀ ਮਹਾਤਮ ਤਾਂ ਹੁੰਦਾ, ਪਰ ਜਿਹੜਾ ਪੁਰਬ ਦੇ ਦਿਨ ਦਾ ਇਸ਼ਨਾਨ ਹੁੰਦਾ ਉਹ ਖਾਸ ਹੀ ਹੁੰਦਾ। ਜਿਵੇਂ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਹਰ ਵੇਲੇ ਹੀ ਹੈ, ਜਦੋਂ ਜਾਓਗੇ ਇਸ਼ਨਾਨ ਕਰੋਗੇ ਫੁੱਲ ਮਿਲੇਗਾ, ਪਰ ਜਿਹੜਾ ਦਿਨ ਕੱਲ ਲੰਘ ਕੇ ਗਿਆ ਵਿਸਾਖ ਦੀ ਸੰਕ੍ਰਾਂਤ ਵਾਲੇ ਦਿਨ ਦਾ ਜਿਹੜਾ ਇਸ਼ਨਾਨ ਹੈ ਅੰਮ੍ਰਿਤਸਰ ਸਰੋਵਰ ਦਾ, ਉਹਦੀ ਖਾਸ ਮਹੱਤਤਾ ਹੈ। ਆਪਾਂ ਦੁੱਖ ਨਿਵਾਰਨ ਸਾਹਿਬ ਬੈਠੇ ਹਾਂ, ਸਰੋਵਰ ਦੇ ਇਸ਼ਨਾਨ ਦਾ ਮਹਾਤਮ ਰੋਜ਼ ਹੀ ਹੈ, ਪਰ ਬਸੰਤ ਪੰਚਮੀ ਵਾਲੇ ਦਿਨ ਦਾ ਇਸ਼ਨਾਨ, ਉਹ ਪੁਰਬ ਦਾ ਇਸ਼ਨਾਨ ਉਹ ਖਾਸ ਹੈ, ਉਹਨੂੰ ਪੁਰਬ ਦਾ ਇਸ਼ਨਾਨ ਕਹਿੰਦੇ ਨੇ। ਅੱਜ ਕੱਲ ਸਾਡੇ ਕਈ ਵੀਰ ਸੰਦੇਹ ਕਰਨ ਲੱਗ ਪਏ ਨੇ ਸਰੋਵਰਾਂ ਦੇ ਇਸ਼ਨਾਨਾਂ ਦੇ ਉੱਤੇ ਵੀ, ਕਿੰਤੂ ਪਰੰਤੂ ਕਰਦੇ ਨੇ। ਭਾਈ ਅਸੀਂ ਕਿਸੇ ਹਿੰਦੂ ਤੀਰਥਾਂ ਦੀ ਮਹੱਤਤਾ ਦੀ ਗੱਲ ਨਹੀਂ ਕਰਦੇ, ਸਾਡੇ ਜਿਹੜੇ ਆਪਣੇ ਤੀਰਥ ਨੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪਵਿੱਤਰ ਹੋਏ ਨੇ। ਹੁਣ ਇਸ ਪਾਵਨ ਸਰੋਵਰ ਵਿਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਚਰਨ ਪਾ ਕੇ ਇਹਨੂੰ ਪਵਿੱਤਰ ਕੀਤਾ ਹੈ, ਅਸੀਂ ਇਹਨੂੰ ਤੀਰਥ ਮੰਨਦੇ ਹਾਂ। ਅਸੀਂ ਕਿਸੇ ਗੰਗਾ ਨੂੰ ਜਾਂ ਕਿਸੇ ਹੋਰ ਆਦਿਕ ਤੀਰਥਾਂ ਦੀ ਮਹੱਤਤਾ ਨਹੀਂ ਕਹਿੰਦੇ, ਇਹ ਤਾਂ ਗੁਰਮਤ ਨਾਲ ਹੀ ਜੋੜਦੇ ਨੇ, ਇਹ ਤਾਂ ਕੋਈ ਮਨਮਤ ਨਹੀਂ ਹੈ। ਅਸੀਂ ਆਪਣੇ ਸਰੋਵਰਾਂ ਦੇ ਇਸ਼ਨਾਨਾਂ ਤੇ ਕਿਉਂ ਕਿੰਤੂ ਪਰੰਤੂ ਕਰੀਏ? ਇਹਦਾ ਇਸ਼ਨਾਨ, ਇਹਦਾ ਮਹਾਤਮ ਇਸ਼ਨਾਨ ਦੇ ਨਾਲ ਨਾਲ, ਹਾਂ ਇਹ ਗੱਲ ਨਹੀਂ ਹੈ ਕਿ ਤੁਸੀਂ ਇੱਕ ਚੀਜ਼ ਦਾ ਖੰਡਨ ਕਰਕੇ, ਕੰਡੈਮ ਕਰਕੇ ਦੂਜੀ ਦਾ ਮੰਡਨ ਕਰੀ ਜਾਓ। ਹਰ ਇੱਕ ਚੀਜ਼ ਦੀ ਆਪਣੀ ਮਹੱਤਤਾ। ਹਾਂ, ਸਿਮਰਨ ਭਜਨ ਵੀ ਹੋਣਾ ਚਾਹੀਦਾ ਨਾਲ। ਅਕਸਰ ਕਹਿ ਦਿੰਦੇ ਜੀ ਕੋਈ ਫਾਇਦਾ ਨਹੀਂ ਇਸ਼ਨਾਨ ਦਾ, ਤੁਸੀਂ ਸਿਮਰਨ ਕਰਿਆ ਕਰੋ। ਸਿਮਰਨ ਦੀ ਆਪਣੀ ਮਹੱਤਤਾ, ਉਹ ਵੀ ਨਾਲ ਜ਼ਰੂਰੀ ਹੈ, ਪਰ ਇਸ਼ਨਾਨ ਦੀ ਵੀ ਆਪਣੀ ਮਹੱਤਤਾ ਹੈ। ਇਸ਼ਨਾਨ ਨਾਲ ਸਿਮਰਨ ਹੋਵੇਗਾ ਤੇ ਹੋਰ ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਹੋ ਜਾਏਗੀ, ਇੱਕ ਦੀ ਬਜਾਏ 10 ਗੁਣਾ ਫਲ ਹੋ ਜਾਏਗਾ। ਸਿਮਰਨ ਤੋਂ ਬਿਨਾਂ ਕੱਲਾ ਇਸ਼ਨਾਨ ਫੋਕਾ ਹੈ ਇਹ ਕਹਿ ਸਕਦੇ ਹਾਂ, ਪਰ ਸਿਮਰਨ ਦੇ ਨਾਲ ਜੇ ਇਸ਼ਨਾਨ ਵੀ ਹੋਵੇ ਤੇ ਸਿਮਰਨ ਵੀ ਹੋਵੇ, ਫਿਰ ਉਹ ਜੀਰੋ ਨਹੀਂ ਹੁੰਦੀ, ਫਿਰ ਉਹ 10 ਬਣ ਜਾਂਦਾ ਹੈ, ਫਿਰ ਉਹਦਾ 10 ਗੁਣਾ ਫਲ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਦੇ ਸਰੋਵਰਾਂ ਦੇ ਇਸ਼ਨਾਨ ਦਾ ਵੀ ਮਹੱਤਵ ਹੈ। ਤਦੇ ਸਾਡੀ ਅਰਦਾਸ ਵਿਚ ਇਹ ਪੰਕਤੀ ਸਾਡੇ ਪੁਰਾਤਨ ਗੁਰਸਿੱਖਾਂ ਨੇ ਦਰਜ ਕੀਤੀ ਹੈ ਕਿ ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਚੋਂ ਮੰਗ ਮੰਗਦੇ ਹਾਂ ਤੇ ਮੰਗ ਦੇ ਵਿਚ ਇਹ ਵੀ ਮੰਗਦੇ ਹਾਂ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਕੇ ਦਰਸ਼ਨ ਔਰ ਇਸ਼ਨਾਨ, ਦੋਵੇਂ ਚੀਜ਼ਾਂ ਮੰਗਦੇ ਹਾਂ ਨਾ, ਦਰਸ਼ਨ ਵੀ ਤੇ ਇਸ਼ਨਾਨ ਵੀ ਮੰਗਦੇ ਹਾਂ। ਮਹਾਰਾਜ ਇਸ਼ਨਾਨ ਵੀ ਬਖਸ਼ੋ, ਇਹ ਖਾਲਸੇ ਦੀ ਅਰਦਾਸ ਹੈ, ਇਹ ਖਾਲਸੇ ਦੀ ਰੋਹ ਰੀਤ ਹੈ, ਇਹਦੇ ਤੇ ਕਿਸੇ ਨੂੰ ਕਿਸੇ ਪ੍ਰਕਾਰ ਦਾ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਹੈ, ਨਾ ਹੀ ਕਿਸੇ ਨੇ ਹੱਕ ਦਿੱਤਾ ਹੈ।
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ।
ਮਹਾਰਾਜ ਕਹਿੰਦੇ ਇਸ਼ਨਾਨ ਦੇ ਨਾਲ ਨਾਲ ਭਾਈ ਪਰਮੇਸ਼ਰ ਦਾ ਸਿਮਰਨ ਕਰੋ ਤੇ ਸਿਮਰਨ ਦੇ ਨਾਲ ਤੁਹਾਡਾ ਮਨ ਤੇ ਤਨ ਦੋਨੋਂ ਹੀ ਅਰੋਗ ਹੋ ਜਾਣਗੇ। ਅੱਜ ਕਿਤਨੀਆਂ ਹੀ ਘਟਨਾਵਾਂ ਐਸੀਆਂ ਘਟਦੀਆਂ ਨੇ, ਅੱਜ ਦੀਆਂ ਨਹੀਂ ਘਟਦੀਆਂ, ਪੁਰਾਣੇ ਸਮੇਂ ਤੋਂ ਘਟਦੀਆਂ ਆਈਆਂ ਨੇ। ਹੁਣ ਮੀਡੀਆ ਰਾਹੀਂ ਜ਼ਿਆਦਾ ਪ੍ਰਚਾਰ ਛੇਤੀ ਹੋ ਜਾਂਦਾ ਕਿ ਸਰੋਵਰ ਵਿਚ ਇਸ਼ਨਾਨ ਕਰਦਿਆਂ ਅਨੇਕਾਂ ਦੇ ਰੋਗ ਨਿਵਿਰਤ ਹੁੰਦੇ ਨੇ, ਕਿਸੇ ਨੂੰ ਅੱਖਾਂ ਮਿਲ ਜਾਂਦੀਆਂ ਨੇ, ਕਿਸੇ ਨੂੰ ਸੁਣਨ ਸ਼ਕਤੀ ਮਿਲ ਜਾਂਦੀ ਹੈ, ਕਿਸੇ ਦੀ ਕੈਂਸਰ ਠੀਕ ਹੋ ਜਾਂਦੀ ਹੈ। ਸਤਿਗੁਰਾਂ ਦੇ ਸਰੋਵਰਾਂ ਦੇ ਇਸ਼ਨਾਨ ਦੀ ਕਲਾ ਵਰਤ ਰਹੀ ਹੈ, ਸਰੋਵਰਾਂ ਦੇ ਇਸ਼ਨਾਨ ਦੀ ਨਹੀਂ ਕਹਿ ਸਕਦੇ, ਗੁਰੂ ਦੀ ਕਲਾ ਉਹਨਾਂ ਰਾਹੀ ਵਰਤ ਰਹੀ ਹੈ। ਗੁਰੂ ਸਿੱਧੀ ਤਾਂ ਕਲਾ, ਸੂਰਜ ਦਾ ਪ੍ਰਕਾਸ਼ ਪ੍ਰਤੀਬਿੰਬ ਦੇ ਦੁਆਰਾ ਪ੍ਰਕਾਸ਼ਿਤ ਹੋ ਕੇ ਅੱਗੇ ਹੋਰ ਜ਼ਿਆਦਾ ਪ੍ਰਕਾਸ਼ ਕਰ ਦਿੰਦਾ ਹੈ। ਹੁਣ ਬਿਜਲੀ ਸਿੱਧੀ ਤਾਂ ਨਹੀਂ ਨਾ ਆਉਂਦੀ, ਉਹਦੇ ਰਾਹੀਂ ਤਾਰਾਂ ਆਉਂਦੀਆਂ ਨੇ, ਜ਼ਰੀਆ ਹੁੰਦਾ। ਗੁਰੂ ਦੀ ਕਲਾ ਵੀ ਸਰੋਵਰਾਂ ਰਾਹੀਂ ਵਰਤ ਰਹੀ ਹੈ, ਬਾਣੀ ਰਾਹੀਂ ਵਰਤ ਰਹੀ ਹੈ, ਬਾਣੇ ਰਾਹੀਂ ਵਰਤ ਰਹੀ ਹੈ। ਗੁਰੂ ਸਾਹਿਬ ਜੀ ਦੀ ਕਲਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਨਾਲ ਵਰਤ ਰਹੀ ਹੈ। ਕਲਾ ਗੁਰੂ ਦੀ ਹੈ, ਇਹਦੇ ਵਿੱਚ ਕੋਈ ਦੋ ਰਾਹੇ ਨਹੀਂ। ਪਰ ਵਰਤਣੀ ਸਰੋਵਰਾਂ ਰਾਹੀਂ ਵੀ ਹੈ, ਵਰਤਣੀ ਬਾਣੀ ਨਾਲ ਵੀ ਹੈ, ਵਰਤਣੀ ਸਿਮਰਨ ਦੇ ਨਾਲ, ਭਜਨ ਦੇ ਨਾਲ ਵੀ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਹਿੰਦੇ, ਭਾਈ ਹੁਣ ਪੁਰਬੀ ਦਾ ਸਮਾਂ ਟਲ ਗਿਆ, ਹੁਣ ਸਾਲ ਬਾਅਦ ਇਹ ਦਿਨ ਆਉਣਾ, ਹੁਣ ਇਹ ਸਾਲ ਬਾਅਦ, ਇੱਕ ਸਾਲ ਬਾਅਦ ਇਹ ਦਿਨ ਆਵੇਗਾ।
ਚੱਲ ਕਰ ਪੁੰਨ ਡੇਰੇ ਮੈਂ ਆਏ,
ਏਦਾਂ ਮਹਾਰਾਜ ਜੀ ਬਚਨ ਕਰਕੇ ਵਾਪਸ ਆਪਣੇ ਡੇਰੇ ਤੇ ਆ ਗਏ। ਜੱਸੀ ਪਿੰਡ ਦੇ ਵਿਚ ਹੀ ਡੇਰਾ ਹੈ।
ਸਭ ਨੂੰ ਸੁਣਾਏ,
ਉੱਥੇ ਮਹਾਰਾਜ ਜੀ ਖਲੋ ਗਏ ਤੇ ਖਲੋ ਕੇ ਉੱਚੀ ਉੱਚੀ ਆਵਾਜ਼ ਦੇ ਵਿਚ ਮਹਾਰਾਜ ਜੀ ਇੱਕ ਬਚਨ ਬੋਲਣ ਲੱਗੇ।
ਜੱਸੀ ਆਏ ਚਲੇ, ਗੁੜ ਖਾਏ ਚਲੇ, ਜੱਸੀ ਆਏ ਚਲੇ, ਗੁੜ ਖਾਏ ਚਲੇ।
ਮਹਾਰਾਜ ਜੀ ਇੱਥੇ ਖਲੋ ਗਏ ਤੇ ਖਲੋ ਕੇ ਨਾ ਉੱਚੀ ਉੱਚੀ ਆਵਾਜ਼ ਚ ਕਹਿ ਰਹੇ ਨੇ, ਜੱਸੀ ਆਏ ਚਲੇ, ਗੁੜ ਖਾਏ ਚਲੇ। ਕਹਿੰਦੇ ਜੱਸੀ ਪਿੰਡ ਦਾ ਨਾਂ ਸੀ ਨਾ। ਕਹਿੰਦੇ ਜੱਸੀ ਪਿੰਡ ਵਿਚ ਆਏ ਆ ਤੇ ਇੱਥੋਂ ਗੁੜ ਖਾ ਕੇ ਜਾਵਾਂਗੇ, ਗੁੜ ਖਾ ਕੇ ਚੱਲਾਂਗੇ, ਇੱਥੋਂ ਗੁੜ ਖਾ ਕੇ ਚੱਲੇ ਆ। ਹਾਲਾਂਕਿ ਉੱਥੇ ਕੋਈ ਗੁੜ ਨਹੀਂ ਸੀ ਉਸ ਵੇਲੇ, ਨਾ ਹੀ ਕਿਸੇ ਨੇ ਗੁੜ ਭੇਟਾ ਕੀਤਾ ਸੀ। ਗੁੜ ਵੀ ਹੈ ਵੀ ਘੱਟ ਸੀ ਇਸ ਇਲਾਕੇ ਚ, ਗੰਨਾ ਆਦਿਕ ਵੀ ਨਹੀਂ ਸੀ ਹੁੰਦਾ। ਇਸ ਕਰਕੇ ਹੈਰਾਨ ਵੀ ਹੋ ਰਹੇ ਨੇ ਸਿੱਖ ਸੁਣ ਸੁਣ ਕੇ।
ਦੋ ਤਿੰਨ ਵਾਰੀ ਕਹਿਓ ਸੁਣਾਏ,
ਦੋ ਤਿੰਨ ਵਾਰ ਮਹਾਰਾਜ ਜੀ ਨੇ ਬਚਨ ਕਹਿ ਕੇ ਸੁਣਾਇਆ।
ਸੁਣ ਰਹੇ ਸਕਲ ਬਿਸਮਾਏ,
ਸਾਰੇ ਚੁੱਪ ਚਾਪ ਸੁਣੀ ਜਾਂਦੇ ਨੇ ਵੀ ਸਤਿਗੁਰੂ ਜੀ ਕੀ ਕਹਿ ਰਹੇ ਨੇ ਕਿ ਗੁੜ ਖਾਏ ਚੱਲੇ। ਵੀ ਇੱਥੇ ਤਾਂ ਗੁੜ ਹੈ ਹੀ ਨਹੀਂ, ਛਕਿਆ ਹੀ ਨਹੀਂ ਮਹਾਰਾਜ ਜੀ ਨੇ, ਤੇ ਨਾ ਹੀ ਹੁਣ ਅੱਗੋਂ ਕਿਸੇ ਨੇ ਕੋਈ ਗੁੜ ਭੇਟਾ ਕੀਤਾ ਵੀ ਜਿਹੜਾ ਸਤਿਗੁਰਾਂ ਨੇ ਛਕਣਾ, ਵੀ ਕਿਵੇਂ ਗੁੜ ਖਾ ਕੇ ਚੱਲੇ ਨੇ, ਗੁੜ ਤਾਂ ਹੈ ਨਹੀਂ। ਏਦਾਂ ਸੁਣ ਸੁਣ ਕੇ ਸਾਰੇ ਉਸ ਵੇਲੇ ਹੈਰਾਨ ਹੋ ਰਹੇ ਸਨ।
ਬੀਤ ਗਏ ਜਦ ਘਟਕਾ ਚਾਰੇ,
ਜਦੋਂ ਚਾਰ ਕ ਘੜੀਆਂ ਬੀਤ ਗਈਆਂ ਇਸੇ ਤਰ੍ਹਾਂ ਇਹ ਬਚਨ
ਕੀਤਿਆਂ,
ਜਿੰਨੀਆਂ ਫੌਜਾਂ ਸਨ ਮਹਾਰਾਜ ਜੀ ਦੇ, ਜਿੰਨੇ ਸਿਪਾਹੀ ਸੂਰਮੇ ਸਨ, ਸਾਰੇ ਉਤਰੇ ਹੋਏ ਹਨ ਆਪੋ ਆਪਣੀਆਂ ਥਾਵਾਂ ਥਾਵਾਂ ਤੇ।
ਇੱਕ ਲੁਬਾਣਾ ਤੈ ਚਲੇ ਆਇਓ,
ਇੰਨੇ ਨੂੰ ਇੱਕ ਲੁਬਾਣਾ ਸਿੱਖ, ਜਿਹੜੇ ਆ ਲੁਬਾਣੇ ਵੀਰ ਨੇ, ਪਹਿਲਾਂ ਵਪਾਰ ਕਰਿਆ ਕਰ, ਟਰਾਂਸਪੋਰਟ ਦਾ ਕੰਮ ਇਹਨਾਂ ਦਾ ਹੁੰਦਾ ਸੀ, ਵਪਾਰ ਕਰਨਾ, ਇੱਕ ਥਾਂ ਤੋਂ ਦੂਜੇ ਥਾਂ ਤੇ ਜਾ ਕੇ ਸਮਾਨ ਦੀ ਢੋਆ ਢੁਆਈ ਕਰਨੀ, ਇੱਦਾਂ ਦੇ ਕੰਮ ਸਾਰੇ ਇਹਨਾਂ ਦੇ। ਤੋ ਇੱਕ ਲੁਬਾਣਾ ਸਿੱਖ, ਉਹ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਕਿਤੇ ਇਧਰਲੇ ਇਲਾਕੇ ਚ ਲੰਘਿਆ ਜਾਂਦਾ ਸੀ, ਉਹ ਮਹਾਰਾਜ ਜੀ ਦੇ ਕੋਲ ਆਇਆ।
ਬੈਲਨ ਬ੍ਰਿੰਦ ਸੰਗ ਮੈਂ ਲਿਆਇਓ,
ਉਹਦੇ ਨਾਲ ਕਈ ਗੱਡੇ ਭਰੇ ਹੋਏ ਸਨ, ਕਈ ਬਲਦ ਸਨ।
ਕਰਤ ਫਿਰਤ ਗੁਰ ਕੋ ਆਪਾਰਾ, ਪੁੱਤਰੀ ਗੁਰੂ ਸੰਤ ਮੁਦ ਧਾਰਾ।
ਇਹ ਗੁੜ ਦਾ ਵਪਾਰ ਕਰਦਾ ਸੀ। ਵੇਖੋ ਮਹਾਰਾਜ ਜੀ ਨੇ ਬਚਨ ਕੀਤਾ ਤੇ ਗੁੜ ਵੀ ਆ ਗਿਆ ਉਸੇ ਵਕਤ। ਕਹਿੰਦੇ ਇਹ ਗੁੜ ਦਾ ਵਪਾਰ ਕਰਦਾ ਸੀ, ਗੁੜੇ ਦੇ ਕੋਲ ਗੱਡਿਆਂ ਤੇ ਲੱਦਿਆ ਹੋਇਆ ਸੀ, ਇਲਾਕੇ ਚ ਗੁੜ ਦਾ ਵਪਾਰ ਕਰਨ ਲਈ ਆਇਆ। ਜਦੋਂ ਇਹਨੇ ਸੁਣਿਆ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਥੇ ਜੱਸੀ ਪਿੰਡ ਚ ਉਤਰੇ ਹਨ,
ਪੱਕਾ ਤੀਸ ਮਨ ਗੁੜ ਲਿਆਏ।
ਮਹਾਰਾਜ ਜੀ ਕੋਲ ਇੱਕ ਕੱਚਾ ਮਨ ਹੁੰਦਾ, ਇੱਕ ਪੱਕਾ ਮਨ ਹੁੰਦਾ। ਇਹ ਜਿਹੜਾ ਪੱਕਾ 30 ਮਨ ਸੀ, ਉਹ ਗੁੜ ਲੈ ਕੇ ਮਹਾਰਾਜ ਜੀ ਕੋਲ ਆਇਆ।
ਗੁਰੂ ਅੱਗੇ ਭੇਟ ਚੜਾਏ,
ਪੱਕਾ 30 ਮਨ ਗੁੜ। ਮਨ ਵਜਨ ਹੁੰਦਾ, ਇਹ ਸਮੇਂ ਸਮੇਂ ਨਾਲ ਬਦਲਦਾ ਰਹਿੰਦਾ। ਅੱਜ ਕੱਲ ਜਿਹੜਾ ਪੱਕਾ ਮਨ ਹੈ ਉਹ 40 ਕਿਲੋ ਦਾ ਇੱਕ ਮਨ ਮੰਨਿਆ ਜਾਂਦਾ, ਪਰ ਪੁਰਾਣੇ ਸਮਿਆਂ ਚ ਵੱਖਰੇ ਵੱਖਰੇ ਤੋਲ ਰਹੇ ਨੇ। ਤੋ 30 ਮਨ ਗੁੜ ਜਿਹੜਾ ਸੀ ਇਹ ਉਹ ਲੈ ਕੇ ਆਇਆ। ਇਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੇਟਾ ਵਜੋਂ ਚੜਾਇਆ ਹੈ।
ਹਰ ਬੰਦਲ ਕੋ ਦਰਸ਼ਨ ਪਾਇਓ,
ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਇਹਦੇ ਆਨੰਦ ਜਨਮ ਸਫਲਾਇਓ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਆਨੰਦਿਤ ਹੋਇਆ, ਜਨਮ ਸਫਲਾ ਮੰਨ ਲਿਆ ਇਹਨੇ ਆਪਣਾ ਕਿ ਮੇਰਾ ਜਨਮ ਧਨ ਹੋ ਗਿਆ, ਕਿਰਤਾਰਥ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ। ਹੁਣ ਸਮਝ ਆਈ ਸਿੱਖਾਂ ਨੂੰ ਕਿ ਜਿਹੜਾ ਬਚਨ ਸਤਿਗੁਰੂ ਜੀ ਚਾਰ ਘੜੀਆਂ ਪਹਿਲਾਂ ਕਰ ਰਹੇ ਸੀ ਉਹ ਇਸੇ ਕਰਕੇ ਕਰ ਰਹੇ ਸੀ ਕਿ ਜੱਸੀ ਆਏ ਚਲੇ, ਗੁੜ ਖਾਏ ਚਲੇ। ਵੀ ਉਦੋਂ ਗੁੜ ਨਹੀਂ ਸੀ, ਹੁਣ 30 ਮਨ ਗੁੜ ਵੀ ਆ ਗਿਆ, ਢੇਰ ਲੱਗ ਗਏ ਨੇ ਗੁੜ ਦੇ। ਕਿਉਂਕਿ ਖਾਲਸਾ ਜੀ, ਕਿਸੇ ਵੀ ਬਚਨ ਨੂੰ ਸਮਝਣ ਵਾਸਤੇ ਜ਼ਰੂਰੀ ਨਹੀਂ ਕਿ ਉਹ ਬਚਨ ਸਾਨੂੰ ਉਸੇ ਵੇਲੇ ਸਮਝ ਆਵੇ ਜਦੋਂ ਅਸੀਂ ਪੜ੍ਹਿਆ ਜਾਂ ਸੁਣਿਆ। ਬਹੁਤ ਸਾਰੇ ਗੁਰਬਾਣੀ ਦੇ ਬਚਨ ਅੱਜ ਵੀ ਨੇ ਜੋ ਸਾਡੀ ਸਮਝ ਵਿੱਚ ਨਹੀਂ ਆਏ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਉਹ ਬਚਨ ਆਪਣੇ ਆਪ ਸੋਝੀ ਵਿੱਚ ਸਮਝ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਤੋ ਉਸ ਵੇਲੇ ਤਾਂ ਨਹੀਂ ਸਮਝ ਆਇਆ, ਚਾਰ ਘੜੀਆਂ ਬਾਅਦ ਜਦੋਂ ਗੁੜ ਦੇ ਢੇਰ ਲੱਗ ਗਏ ਉੱਥੇ ਫਿਰ ਸਿੱਖਾਂ ਨੂੰ ਸਮਝ ਆਈ ਕਿ ਕਲਗੀਧਰ ਜੀ ਇਸ ਕਰਕੇ ਕਹਿ ਰਹੇ ਸਨ। ਤੇ ਉਹ ਜਿਹੜਾ ਲੁਬਾਣਾ ਸਿੱਖ ਹੈ ਉਹਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਆਪਣਾ ਜੀਵਨ ਧਨ ਤੇ ਸਫਲਾ ਜਾਣਿਆ,
ਖੁਸ਼ੀ ਕਰੀ ਗੁਰਪੂਰੀ ਆਸਾ,
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਇਹਦੇ ਤੇ, ਔਰ ਇਹਦੇ ਮਨ ਦੀਆਂ ਆਸਾਂ ਮੁਰਾਦਾਂ ਪੂਰਨ ਕੀਤੀਆਂ ਹਨ।
ਅੰਤ ਸਮੇਂ ਕੋ ਦੇ ਪਰਵਾਸਾ,
ਔਰ ਮਹਾਰਾਜ ਜੀ ਨੇ ਅੰਤਮ ਸਮੇਂ ਦਾ ਵੀ ਇਹਨੂੰ ਪਰਵਾਸਾ ਦਿੱਤਾ, ਭਾਈ ਤੈਨੂੰ ਅੰਤਮ ਸਮੇਂ ਵੀ ਮੁਕਤੀ ਦੀ ਪ੍ਰਾਪਤੀ ਹੋਵੇਗੀ, ਅੰਤ ਸਮੇਂ ਵੀ ਤੇਰੇ ਹਿਰਦੇ ਵਿੱਚੋਂ ਸਾਡੀ ਯਾਦ ਨਾ ਵਿਸਰੇਗੀ, ਅੰਤ ਸਮੇਂ ਵੀ ਤੇਰੀ ਸੁਰਤੀ ਵਿੱਚ ਸਾਡੀ ਯਾਦ ਬਣੀ ਰਹੇਗੀ।
ਨਿਕਟ ਗੁਰੂ ਕੇ ਕਿਨ ਸਦੀਰਾ,
ਇਹਨੇ ਮਹਾਰਾਜ ਜੀ ਦੇ ਕੋਲ ਹੀ ਡੇਰਾ ਕੀਤਾ ਹੈ।
ਨਿਸਾ ਕੋ ਕਿਨ ਬਸੇਰਾ,
ਇੱਕ ਰਾਤ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹੀ ਬਤੀਤ ਕੀਤੀ ਹੈ।
ਇਸ ਦਿਨ ਰਸਦ ਨਹੀਂ ਵਰਤਾਏ, ਜਿਤ ਕਾਚੈ ਗੁਰ ਦੀਏ ਸਭ ਚਾਏ।
ਉਸ ਦਿਨ ਰਸਤ ਨਹੀਂ ਵੰਡੀ, ਨਹੀਂ ਤਾਂ ਸਿੱਖ ਆਪਣੀ ਆਪਣੀ ਰਸਤ ਲੈ ਜਾਂਦੇ ਸੀ, ਲੰਗਰ ਤਿਆਰ ਕਰ ਲੈਂਦੇ ਸੀ ਆਪਣਾ ਆਪਣਾ, ਜਿਹਨੇ ਲੰਗਰ ਚੋਂ ਛਕਣਾ ਉਹਨੇ ਲੰਗਰ ਚੋਂ ਛਕ ਲੈਣਾ, ਜਿਹਨੇ ਆਪਣਾ ਬਣਾਉਣਾ ਉਹਨੇ ਆਪਣਾ ਬਣਾ ਲੈਣਾ। ਉਸ ਦਿਨ ਰਸਤ ਨਹੀਂ ਵੰਡੀ, ਉਸ ਦਿਨ ਗੁੜ ਆਇਆ ਸੀ ਖੁੱਲਾ, ਗੁੜ ਹੀ ਵੰਡਿਆ ਸਾਰਿਆਂ ਨੂੰ, ਜਿੰਨਾ ਜਿੰਨਾ ਕੋਈ ਛਕ ਸਕਦਾ ਸੀ, ਕੋਈ ਸੇਰ ਸੇਰ ਦੋ ਦੋ ਸੇਰ ਗੁੜ ਖਾਣ ਵਾਲੇ ਵੀ ਸੀ। ਹੁਣ ਅੱਜ ਕੱਲ ਤਾਂ ਨਹੀਂ ਖਾ ਹੁੰਦਾ ਮਿੱਠਾ, ਪੁਰਾਣੇ ਬਜ਼ੁਰਗ ਦੋ ਦੋ ਕਿਲੋ ਜਲੇਬੀਆਂ ਹੀ ਖਾ ਜਾਂਦੇ ਸੀ, ਦੋ ਦੋ ਕਿਲੋ ਗੁੜ ਹੀ ਖਾ ਜਾਇਆ ਕਰਦੇ ਸਨ। ਤੋ ਇਸ ਪ੍ਰਕਾਰ ਨਾਲ ਜਿੰਨਾ ਜਿੰਨਾ ਗੁੜ ਕਿਸੇ ਦੇ ਖਾਣ ਦੀ ਸ਼ਮਤਾ ਸੀ ਉਨਾ ਉਨਾ ਗੁੜ ਲੈ ਕੇ ਸਭ ਨੇ ਰੱਜ ਰੱਜ ਕੇ ਉਸ ਦਿਨ ਗੁੜ ਹੀ ਛਕਿਆ ਹੈ।
ਨਹੀਂ ਦੇਗ ਵੀ ਇਸ
ਦਿਨ ਲੰਗਰ ਵੀ ਤਿਆਰ ਨਹੀਂ ਹੋਇਆ ਮਹਾਰਾਜ ਜੀ ਦਾ, ਲੰਗਰ ਵੀ ਉਸ ਦਿਨ ਬੰਦ ਰੱਖਿਆ, ਗੁੜ ਹੀ ਵੰਡਿਆ ਸਾਰਿਆਂ ਨੂੰ।
ਗੁੜ ਕੋ ਖਾਏ ਰੇ ਸਭ ਕੋਈ,
ਸਭ ਕੋਈ ਜਿੰਨੇ ਵੀ ਸਨ ਸਭ ਨੇ ਉਸ ਦਿਨ ਗੁੜ ਹੀ ਛਕਿਆ ਹੈ।
ਸ਼ਕਲ ਤੁਰੰਗਨ ਦੇਈ ਨਿਹਾਰੇ,
ਘੋੜਿਆਂ ਨੂੰ ਵੀ ਗੁੜ ਦੀ ਨਿਹਾਰੀ ਦਿੱਤੀ ਹੈ।
ਦੇਗ ਕਰੀ ਅਗਲੇ ਦਿਨ ਭਾਰੇ,
ਅਗਲੇ ਦਿਨ ਫਿਰ ਉੱਥੇ ਲੰਗਰ ਤਿਆਰ ਕੀਤੇ,
ਔਰ ਗ੍ਰਾਮ ਕੇ ਨਰਗਨ ਆਏ,
ਔਰ ਇਸ ਤਰ੍ਹਾਂ ਬਹੁਤ ਸਾਰੇ ਗ੍ਰਾਮਾਂ ਦੇ ਨਗਰ ਦੇ ਲੋਕ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਏ,
ਭੇਟਣ ਕੋ ਲਿਆਏ,
ਜਥਾ ਸ਼ਕਤ ਭੇਟਾਵਾਂ ਲੈ ਕੇ ਆਏ ਹਨ।
ਇੱਕ ਦਿਨ ਮੁਕਾਮ ਕਰ ਫੇਰੇ,
ਇੱਥੇ ਜੱਸੀ ਪਿੰਡ ਚ ਮਹਾਰਾਜ ਜੀ ਨੇ ਕੁਝ ਦਿਨ ਮੁਕਾਮ ਰੱਖਿਆ, ਡੇਰਾ ਰੱਖਿਆ,
ਔਰ ਕੁਝ ਤੈ ਤੇ ਪ੍ਰਭ ਕਰੇ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਨੂੰ ਕੂਚ ਕੀਤਾ, ਚਾਲਾ ਪਾਇਆ ਹੈ,
ਪੱਕੇ ਗ੍ਰਾਮ ਕੀ ਉਹ ਭੁੰਮ ਡੇਰਾ,
ਅੱਗੇ ਪੱਕੇ ਗ੍ਰਾਮ, ਕੋਈ ਪੱਕਾ ਨਾਮਕ ਗ੍ਰਾਮ ਨਗਰ ਹੈ, ਉਥੇ ਚੱਲ ਕੇ ਮਹਾਰਾਜ ਜੀ ਨੇ ਡੇਰਾ ਕੀਤਾ।
ਇੱਕ ਨਿਸਾ ਤੈ ਬਸੇ ਬਸੇਰਾ,
ਇੱਕ ਰਾਤ ਮਹਾਰਾਜ ਜੀ ਨੇ ਉਥੇ ਨਿਵਾਸ ਰੱਖਿਆ ਹੈ।
ਗੁਰਤ ਰੰਗ ਜੈ ਲਾਵਨ ਕੀ,
ਜਿੱਥੇ ਮਹਾਰਾਜ ਜੀ ਨੇ ਆਪਣਾ ਘੋੜਾ ਬੱਧਾ ਸੀ,
ਮੇਕ ਤਾਂ ਗਾਡੀ ਧਰਤੀ,
ਜਿਹੜੇ ਤਿੰਨ ਕਿੱਲੇ ਗੱਡੇ ਸਨ ਜਿਹਦੇ ਨਾਲ ਮਹਾਰਾਜ ਜੀ ਦਾ ਘੋੜਾ ਬੰਨਿਆ ਹੋਇਆ ਸੀ,
ਤਿੰਨੋ ਜੰਡ ਰਹੇ ਹੋਏ ਗਏ,
ਉਹ ਜਿਹੜੇ ਤਿੰਨ ਕਿੱਲੇ ਸੀ ਉਹਦੇ ਤਿੰਨ ਜੰਡ ਬਣ ਗਏ ਹਰੇ, ਅੱਜ ਵੀ ਖੜੇ ਹਨ,
ਨਰਨ ਦਰਸੇ
ਅੱਜ ਵੀ ਖੜੇ ਹੋਏ ਨੇ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਦੱਸਦੇ ਹਨ।
ਹੁਣ ਤੈਸੇ ਕਲ ਕੂਚ ਪਿਆ ਨੇ,
ਫਿਰ ਮਹਾਰਾਜ ਜੀ ਨੇ ਇੱਥੋਂ ਅੱਗੇ ਨੂੰ ਕੂਚ ਕੀਤਾ, ਚਾਲਾ ਪਾਇਆ ਹੈ,
ਹੁਣ ਸੁਣਨ ਦਰਸ਼ਨ ਕੋ ਠਾਨੇ,
ਜਿਹੜਾ ਜਿਹੜਾ ਵੀ ਸੁਣਦਾ ਉਹ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ।
ਨਿਕਟ ਤਲਵੰਡੀ ਗ੍ਰਾਮੋ,
ਚਲਦਿਆਂ ਚਲਦਿਆਂ ਮਹਾਰਾਜ ਜੀ ਸਾਬੋ ਕੀ ਤਲਵੰਡੀ ਦੇ ਨੇੜੇ ਆ ਪਹੁੰਚੇ ਹਨ।
ਬਸੇ ਡੱਲਾ ਕਰ ਧਾਮੋ,
ਜਿੱਥੇ ਭਾਈ ਡੱਲਾ ਵਸਦਾ, ਭਾਈ ਡੱਲਾ ਮਹਾਰਾਜ ਜੀ ਦਾ ਸਿੱਖ ਜਿਸ ਨਗਰ ਦੇ ਵਿੱਚ ਸਾਬੋ ਕੀ ਤਲਵੰਡੀ ਚ ਨਿਵਾਸ ਰੱਖਦਾ ਹੈ,
ਸਾਬੋ ਕੇ ਰਾਕ ਗਨ ਜੀਤੇ,
ਉਸ ਡੱਲੇ ਦੇ ਪਿੰਡ ਦੇ ਵਿੱਚ ਸਾਬੋ ਕੀ ਤਲਵੰਡੀ ਵਾਲੇ ਪਾਸੇ ਮਹਾਰਾਜ ਜੀ ਵੱਧ ਕੇ ਆਏ ਨੇ, ਜਿਸ ਨਗਰ ਵਿੱਚ ਡੱਲਾ ਨਿਵਾਸ ਰੱਖਦਾ, ਔਰ ਡੱਲੇ ਦੇ ਇਸ ਇਲਾਕੇ ਦੇ ਵਿੱਚ ਸਰਦਾਰੀ ਸੀ, ਜਿੰਨੇ ਪਿੰਡ ਦੇ ਜ਼ਿਮੀਦਾਰ ਸਨ ਸਾਬੋ ਕੀ ਤਲਵੰਡੀ ਦੇ ਇਲਾਕੇ ਦੇ, ਉਹ ਸਾਰੇ ਡੱਲੇ ਦੇ ਅਨੁਸਾਰ ਹੋ ਕੇ ਚੱਲਦੇ ਸਨ। ਇਹ ਹੁਣ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਵਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰ ਦੇਣੀਆਂ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਸਮਰਥ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਗੁਰੂ
ਹੇ ਅਚੁਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਥ
ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਸਾਥ
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਵੇਕ
ਪਰੰਪਰ ਹਰ ਹਰੇ
ਨਾਰ
ਸੰਤ ਕੈ ਸਦਾ ਸੰਗ
ਨਿਧਾਰਾਧਾਰ
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਉਤਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ